ਹਰ ਗੁਰੂ ਨਾਨਕ ਜਿਨ ਪਰਸਿਓ ਤਿੰਨ ਸਭ ਕੁਲ ਕੀ ਉਧਾਰ। ਜਿਹੜਾ ਗੁਰੂ ਨਾਨਕ ਦਾ ਜਸ ਸੁਣੇ ਔਰ ਕਰੇ ਪ੍ਰੇਮ ਦੇ ਸਹਿਤ, ਕਹਿੰਦੇ ਉਹਦੇ ਆਪਣੇ ਤਰਨ ਦੀ ਤਾਂ ਬਾਤ ਹੀ ਕੀ ਹੈ, ਉਹਦੀਆਂ ਕੁਲਾਂ ਵੀ ਤਰਨਗੀਆਂ ਜਿਹੜਾ ਗੁਰੂ ਨਾਨਕ ਦੀ ਬਾਣੀ ਦਾ ਜਸ ਸੁਣੇਗਾ ਔਰ ਕਰੇਗਾ। ਸੋ ਇਸ ਵਾਸਤੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਵਾਸ ਨਾ ਭਰਿਆ ਰਹੇ, ਇਹਦੇ ਲਈ ਸਾਧ ਸੰਗੀ ਆਪਾਂ ਕਥਾ ਦਾ ਸਹਾਰਾ ਲਿਆ ਹੋਇਆ ਹੈ ਕਿ ਵਾਹਿਗੁਰੂ ਕਿਰਪਾ ਕਰੇ, ਮਨੁੱਖਾ ਸਰੀਰ ਵਾਰ ਵਾਰ ਪ੍ਰਾਪਤ ਨਹੀਂ ਹੋਣਾ। ਇਸ ਮਨੁੱਖਾ ਸਰੀਰ ਦੇ ਅੰਦਰ ਪ੍ਰੇਮਾ ਭਗਤੀ ਦੁਆਰਾ ਆ ਗੁਰਬਾਣੀ ਦੇ ਸਹਾਰੇ ਲੱਗ ਕਰਕੇ ਉਸ ਵਾਹਿਗੁਰੂ ਪਰਮੇਸ਼ੁਰ ਦੀ ਸਿਫਤ ਸਲਾਹ ਕਰਦੇ ਹੋਏ ਸਵਾਸ ਸਫਲੇ ਹੋਣ, ਜਨਮਾਂ ਜਨਮਾਤਰਾਂ ਦੀ ਜੋ ਪਾਪਾਂ ਦੀ ਮੈਲ ਲੱਗੀ ਹੋਈ ਹੈ, ਸੁਣ ਹਰ ਕਥਾ ਉਤਾਰੀ ਮੈਲ, ਉਹ ਮੈਲ ਲੈ ਜਾਏ, ਗੁਰੂ ਸਾਹਿਬ ਕਿਰਪਾ ਕਰਨ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ 1399 ਅੰਗ 'ਤੇ ਜੋ ਸਵਈਏ ਮਹੱਲੇ ਸਵਈਏ ਕੱਲ ਹੋਏ ਸਨ, ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਵਖਿਆਤਾ, ਤਾਸ ਚਰਨ ਲੈ ਹਿਰਦੈ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਇਹ ਸਵਈਏ ਕੱਲ ਦੋ ਹੋ ਚੁੱਕੇ ਸਨ, ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ, ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਕਰੇ, ਗਾਵੈ ਇੰਦਰਾਦ ਭਗਤ ਪ੍ਰਹਲਾਦਕ ਆਤਮ ਰਸ ਜਿਨ ਜਾਣਿਓ, ਕਵ ਕਲ ਸੁਜਾਸ ਗਾਵੈ ਗੁਰੂ ਨਾਨਕ ਰਾਜ ਯੋਗ ਜਿਨ ਮਾਣੇ। ਇੱਥੋਂ ਤੱਕ ਕੱਲ ਕਥਾ ਹੋਈ ਸੀ, ਆਓ ਮਨ ਬਿਰਤੀਆਂ ਇਕਾਗਰ ਕਰੋ, ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਕੱਲ ਨਾਮੇ ਭੱਟ ਕਰ ਰਿਹਾ ਹੈ, ਆਪਣੇ ਨਾਲ ਦੇ ਭੱਟਾਂ ਨੂੰ ਇਹ ਦੱਸ ਰਿਹਾ ਕਿ ਗੁਰੂ ਨਾਨਕ ਦਾ ਜਸ ਪਰਮੇਸ਼ਰ ਸਰੂਪ ਹੋਣ ਕਰਕੇ ਕਿਹੜੇ ਕਿਹੜੇ ਕਰ ਰਹੇ ਹਨ, ਪ੍ਰਗਟ ਪਈ ਸਗਲੇ ਯੁਗੇ ਅੰਤਰ ਗੁਰੂ ਨਾਨਕ ਦੀ ਵਡਿਆਈ। ਗੁਰੂ ਨਾਨਕ ਦੀ ਵਡਿਆਈ ਕੇਵਲ ਪੰਜਾਬ ਦੀ ਧਰਤੀ ਜਾਂ ਹਿੰਦੁਸਤਾਨ ਜਾਂ ਐਸੇ ਬ੍ਰਹਿਮੰਡ ਦੇ ਵਿੱਚ ਨਹੀਂ ਹੈ, ਪਤਾਲਾਂ ਆਕਾਸ਼ਾਂ ਦੇ ਅੰਦਰ ਗੁਰੂ ਨਾਨਕ ਦੀ ਸਿੱਖੀ ਹੈ, ਪਤਾਲਾਂ ਆਕਾਸ਼ਾਂ ਦੇ ਅੰਦਰ ਗੁਰੂ ਨਾਨਕ ਦਾ ਜਸ ਹੋ ਰਿਹਾ ਹੈ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ, ਆਮ ਕਰਕੇ ਸਰਲ ਸ਼ਬਦ ਹੁੰਦੇ ਹੈ, ਉਹਦੇ ਵਿੱਚ ਸਾਧ ਸੰਗੀ ਬਹੁਤੀ ਕੋਈ ਅਰਥ ਭਾਵ ਦੀ ਗੂੜ੍ਹਤਾ ਨਹੀਂ ਹੋਇਆ ਕਰਦੀ। ਸਵਈਆਂ ਦੇ ਅੰਦਰ ਵਿਸ਼ੇਸ਼ ਕਰਕੇ ਉਚਾਰਨ ਭੇਦ ਵੀ ਹਨ ਅਤੇ ਅਰਥ ਦੇ ਵਿੱਚ ਦਾ ਸਾਧ ਸੰਗੀ ਬਹੁਤ ਗੁੰਝਲਾ ਹੈ। ਸੋ ਆਓ ਗੁਰੂ ਕਿਰਪਾ ਕਰਕੇ ਇਹਨਾਂ ਗੁੰਝਲਾਂ ਨੂੰ ਆਪ ਹੀ ਸਤਿਗੁਰੂ ਮਹਾਰਾਜ ਸੁਲਝਾਉਣ ਵਾਲੇ ਹਨ। ਮੈਂ ਕੁਦਰਤ ਕਬਰ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅੱਤ ਪਿਆਰੇ। ਕਰਨ ਦੀ ਹੰਗਤਾ ਕਰੇ, ਕਥਾ ਕਰਨ ਦੀ ਹੰਗਤਾ ਕਰੇ, ਇਹ ਵੀ ਵਾਹਿਗੁਰੂ ਨੂੰ ਪਾਏਗੀ ਨਹੀਂ। ਇਹ ਜਾਣੈ ਹੋ ਕਥਨੀ ਕਰਤਾ, ਵਿਆਪਾਰੀ ਵਸਦਾ ਜੋ ਫਿਰਦਾ। ਇਹ ਤਾਂ ਐਸਾ ਉਪਦੇਸ਼ ਹੈ ਮਹਾਰਾਜ ਦਾ, ਸਾਧ ਸੰਗ ਜੇ ਹੋਮੇ ਮਾਰੀ, ਨਾਨਕ ਤਾਕੋ ਮੇਰੇ ਮੁਰਾਰੀ। ਸੋ ਆਓ ਸਤਿਗੁਰਾਂ ਦੀ ਪਾਵਨ ਬਾਣੀ ਵਿੱਚ ਤੇ ਕੱਲ ਨਾਮੇ ਭੱਟ, ਰਿਗਵੇਦ ਦਾ ਅਵਤਾਰ ਹੈ, ਕੱਲ ਕੱਲ ਸਹਾਰ ਜਲਣ ਤੇ ਨਲ, ਇਹ ਚਾਰ ਇੱਕੋ ਹੀ ਵੇਦ ਦੇ ਅਵਤਾਰ ਹਨ ਰਿਗਵੇਦ ਦੇ, ਉਹਨਾਂ ਚੌਹਾਂ ਦੇ ਵਿੱਚੋਂ ਕੱਲ ਨਾਮੀ ਭੱਟ ਹੈ। ਜਿਸ ਪ੍ਰਕਾਰ ਉਚਾਰਨ ਕਰਦਾ ਸੁਣਨਾ ਕਰੋ ਜੀ।
ਕਹਵੇ ਜਨ ਕਾਦ ਜੁਗਤ ਜੋਗੇਸ਼ਰ, ਹਰ ਰਸ ਪੂਰਨ ਸਰਬ ਕਲਾ।
ਤੇ ਇਉਂ ਸਾਧ ਸੁਣ ਜੀ ਫੁਰਮਾਨ ਕਰਦਾ ਕੱਲ ਨਾਮੇ ਭੱਟ, ਕਹਿੰਦੇ ਜੋ ਜੋਗੀਸ਼ਰ, ਜੋਗੇਸ਼ਰ ਤੋਂ ਭਾਵ ਹੈ ਇਹਦੇ ਵਿੱਚ ਸਾਧ ਸਿੰਘ ਵਿਆਕਰਨ ਦੀ ਰੀਤ ਦੇ ਅਨੁਸਾਰ ਲਾਂ ਦੀ ਆਵਾਜ਼ ਦੇ ਵਿੱਚੋਂ ਊੜਾ ਸਾਧ ਸਿੰਘ ਨਿਕਲ ਕਰਕੇ ਤੇ ਔਂਕੜ ਦੇ ਵਿੱਚੋਂ ਊੜੇ ਦੀ ਆਵਾਜ਼ ਲੈ ਕਰਕੇ ਜੋਗੀਆਂ ਦੇ ਈਸ਼ਵਰ, ਤੇ ਈਸ਼ਵਰ ਨੂੰ ਜਿਵੇਂ ਉਹਦੇ ਭਗਤ ਜਨ ਧਿਆਉਂਦੇ ਹਨ, ਜਿਹੜੇ ਜੋਗੀਆਂ ਦੇ ਸੇਵਕ ਯੋਗੀ ਨੂੰ ਸ਼੍ਰੋਮਣ ਮੰਨਣ, ਉਹ ਜਿਹੜੇ ਸ਼੍ਰੋਮਣੀ ਯੋਗੀ ਹਨ ਉਹਨਾਂ ਨੂੰ ਸਾਧ ਸਿੰਘ ਯੋਗੀਆਂ ਦੇ ਈਸ਼ਵਰ, ਯੋਗੀ ਜਮਾਂ ਈਸ਼ਰ ਜੋਗੀਸ਼ਰ, ਯੋਗੀਆਂ ਦੇ ਜਿਹੜੇ ਈਸ਼ਵਰ ਹਨ ਭਾਤ ਵੱਡੇ ਯੋਗੀ ਹਨ, ਤੇ ਉਹਨਾਂ ਯੋਗੀਆਂ ਦੇ ਨਾਲ ਸਾਧ ਸਿੰਘ ਜੀ ਮਿਲ ਕਰਕੇ ਜਨਕਾਦ ਜਨਕਾ ਤੋਂ ਭਾਵੈ ਜਨਕ ਰਾਜਾ ਤੇ ਨਾਲ ਜਨਕ ਜਮਾਂ ਆਦ। ਜਨਕ ਵਰਗੇ ਆਦਿ ਕੀ ਇਹ ਹੋਰ ਵੀ ਧਰਮੀ ਰਾਜੇ, ਕੱਲਾ ਜਨਕ ਹੀ ਨਹੀਂ ਹੈ। ਤੇ ਜੋਗੀਸ਼ਰ ਬੜੇ ਬੜੇ ਤਪੀਸਰਾਂ ਦੇ ਨਾਲ, ਜਿਵੇਂ ਭਗਵਾਨ ਰਾਮ ਚੰਦਰ ਜੀ ਦਾ ਸੁਭਾਅ ਹੀ ਸਾਧੂਆਂ ਦੀ ਸੰਗਤ ਕਰਨ ਦਾ ਮੁੱਢ ਤੋਂ ਸੀ। 14 ਸਾਲ ਬਨਵਾਸ ਦੇ ਵਿੱਚ ਸਾਧੂਆਂ ਦੇ ਡੇਰਿਆਂ ਤੇ ਮਹਾਤਮਾ ਦੇ ਚਰਨ ਪਰਸਦੇ ਰਹੇ। ਮਰਿਆਦਾ ਪੁਰਸ਼ੋਤਮ ਸੀ, ਮਰਿਆਦਾ ਬੰਨੀ ਹੈ। ਉਹ ਜਿਹੜੇ ਜੋਗੀਸ਼ਰ ਬੜੇ ਬੜੇ ਜੋਗੀਆਂ ਦੇ ਈਸ਼ਰ, ਬ੍ਰਹਮ ਗਿਆਨੀ, ਬ੍ਰਹਮ ਵੇਤੇ, ਤੇ ਉਹਨਾਂ ਮਹਾਂਪੁਰਸ਼ਾਂ ਨੂੰ ਮਿਲ ਕਰਕੇ ਜਨਕ ਆਦਿ ਧਰਮੀ ਰਾਜੇ। ਤੇ ਇਸੇ ਤਰ੍ਹਾਂ ਸਾਹ ਸੀ ਉਹਨਾਂ ਨੇ ਜਿਹੜੇ ਜਨਕ ਆਦਿ ਵਰਗੇ ਐਸੇ ਜਿਹੜੇ ਰਾਜੇ ਸਨ। ਤੇ ਰਸ ਨਾਮ ਹੈ ਪ੍ਰੇਮ ਦਾ ਤੇ ਜੁਗਤ ਨਾਮ ਹੈ ਜੁੜਨ ਦਾ। ਰਸ ਜੁਗਤ ਭਾਵ ਕੀ ਹੈ? ਪ੍ਰੇਮ ਦੇ ਵਿੱਚ ਜੁਗਤ ਕੀ ਹੈ? ਜੁੜ ਕਰਕੇ, ਪ੍ਰੇਮ ਦੇ ਵਿੱਚ ਜੁੜ ਕਰਕੇ ਇਹਨਾਂ ਸਾਧੂਆਂ ਮਹਾਤਮਾ ਜੋਗੀਸ਼ਰਾਂ ਦੇ ਨਾਲ ਮਿਲ ਕੇ ਜਨਕ ਆਦਿ ਧਰਮੀ ਰਾਜੇ ਸਰਵ ਕਲਾ, ਜਿਹੜਾ ਸਰਬ ਨਾਮ ਹੈ, ਸਾਰੀਆਂ ਕਲਾ ਦੇ ਵਿੱਚ ਜੋ ਸਮਰੱਥ ਹੈ, ਕਲ ਨਾਮ ਸ਼ਕਤੀ ਦਾ ਹੁੰਦਾ ਹੈ, ਜਿਹੜੀਆਂ ਸਾਰੀਆਂ ਕਲਾ ਦੇ ਵਿੱਚ ਸਮਰੱਥ ਕੌਣ ਹੈ? ਵਾਹਿਗੁਰੂ ਸਰਵ ਕਲਾ ਸਮਰੱਥ, ਸਾਰੀਆਂ ਕਲਾ ਵਿੱਚ ਜੋ ਪੂਰਨ ਹੈ। ਦੁਆਪਰ ਦੇ ਭਗਵਾਨ ਕ੍ਰਿਸ਼ਨ ਜੀ ਅਵਤਾਰ ਆਏ, ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਚੋਂ ਸਾਰਿਆਂ ਤੋਂ ਵੱਡੇ ਅਵਤਾਰ ਦੁਆਪਰ ਦੇ ਵਿੱਚ ਭਗਵਾਨ ਵਿਸ਼ਨੂੰ ਦਾ ਅਵਤਾਰ 16 ਕਲਾ ਸੰਪੂਰਨ ਫਲਿਆ। ਤੇ ਉਹਨਾਂ ਦੀਆਂ ਕਲਾ ਜਿਹੜੀਆਂ ਗਿਣਤੀ ਦੀਆਂ ਹਨ 16। ਭਗਵਾਨ ਰਾਮ ਚੰਦਰ ਜੀ ਦੀਆਂ 12 ਕਲਾ ਅਵਤਾਰ ਸਨ, 2 ਤਪੱਸਿਆ ਕਰਨ ਤੋਂ ਜਮ੍ਹਾਂ ਹੋ ਗਈਆਂ, 14 ਕਲਾ ਅਵਤਾਰ ਬਣੇ। ਪਰਸੁਰਾਮ ਦੇ ਕੇਵਲ 2 ਕਲਾ ਸਨ। ਸੋ ਇਉਂ ਸਾਸ ਜੀ, ਇਹਨਾਂ ਅਵਤਾਰਾਂ ਦੀਆਂ ਕਿਸੇ 2 ਕਲਾ ਹਨ, ਕਿਸੇ 'ਚ 14 ਹਨ, ਕਿਸੇ 'ਚ 12 ਹਨ, 16 ਕਲਾ ਭਗਵਾਨ ਕ੍ਰਿਸ਼ਨ ਦੀਆਂ ਹਨ, ਪਰ 16 ਕਲਾ ਸੰਪੂਰਨ ਫਲਿਆ। ਅੰਤ ਕਲਾ ਹੋਏ ਠਾਕਰ ਚੜ੍ਹੇ, ਅਨੰਤ ਕਲਾ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜਿਹੜੇ ਹਨ, ਉਹਨਾਂ ਦੀਆਂ ਕਲਾ ਨੂੰ ਕੋਈ ਗਿਣ ਨਹੀਂ ਸਕਦਾ। ਸਰਬ ਕਲਾ ਸਮਰੱਥ, ਉਹ ਸਰਬ ਕਲਾ ਦੇ ਸਮਰੱਥ ਹਨ। ਕਲ ਨਾਮੀ ਭੱਟ ਕਹਿੰਦਾ, ਜਿਹੜਾ ਸਰਬ ਕਲਾ ਸਮਰੱਥ ਵਾਹਿਗੁਰੂ ਗੁਰੂ ਨਾਨਕ ਸਰੂਪ ਹਨ, ਉਹ ਸਰਬ ਕਲਾ ਪੂਰਨ ਪਰਮੇਸ਼ਰ ਦਾ ਜਸ ਸਾਸ ਜੀ ਗਾਵ ਹੈ। ਇਹ ਜਿਹੜੇ ਸਾਰੇ ਜਿਹੜੇ ਪਹਿਲਾਂ ਗਿਣੇ ਆਪਾਂ ਨੇ, ਇਹ ਸਾਰੇ ਉਹਨਾਂ ਦਾ ਜਸ ਗਾਉਂਦੇ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਹ ਦਾਸੀ, ਦੇਵ ਲੋਕ ਨੂੰ ਚੱਲਿਆ ਗਣ ਗੰਧਰਵ, ਸਦਾ ਸਭਾ ਸੁਖਵਾਸੀ, ਜੰਪਰ ਗਿਆ ਪੁਕਾਰ ਸੁਣ, ਬਿਲ ਲਾਵਨ ਜੀ ਨਰਕ ਨਿਵਾਸੀ, ਹਾਏ ਹਾਏ ਦੀ ਆਵਾਜ਼ ਸੁਣੀ ਮਨ ਪਿਘਲਿਆ। ਤੇ ਉਹਨਾਂ ਸਾਸੀ ਨਰਕਾਂ ਦੇ ਜਾਣ ਕਰਕੇ ਨਰਕ ਸ਼ਾਂਤ ਹੋ ਗਏ, ਸਿਮਰਨ ਦਾ ਪ੍ਰਤਾਪ ਹੁੰਦਾ। ਧਰਮਰਾਜ ਨੂੰ ਆਖਿਓ, ਕਿਉਂਕਿ ਉਹ ਜਿਹੜੇ ਨਾਰਕੀ ਜੀਵ ਸਨ, ਕਹਿਣ ਲੱਗੇ, ਹੇ ਵੱਡੇ ਭਗਤ ਮਹਾਰਾਜਾ ਜਨਕ, ਜਾਂ ਤਾਂ ਤੂੰ ਇੱਥੇ ਆਉਂਦਾ ਹੀ ਨਹੀਂ, ਜਿਵੇਂ ਅਸੀਂ ਦੁੱਖ ਭੋਗ ਰਹੇ ਸੀ, ਦੁੱਖ ਭੋਗੀ ਜਾ ਰਹੇ ਸੀ, ਤੇਰੇ ਆਉਣ ਨਾਲ ਜਿਹੜਾ ਥੋੜ੍ਹਾ ਜਿਹਾ ਸੁੱਖਾਂ ਦਾ ਸਾਹ ਮਿਲਿਆ, ਸੁੱਖ ਪ੍ਰਾਪਤ ਹੋਏ ਨੇ, ਤੇ ਹੁਣ ਇਹ ਸੁੱਖ ਨੂੰ ਛੱਡਣ ਨੂੰ ਜੀ ਨਹੀਂ ਕਰਦਾ, ਤੂੰ ਫੇਰ ਜਾਏਗਾ, ਅਸੀਂ ਫੇਰ ਨਰਕਾਂ 'ਚ ਤੜਫਾਂਗੇ, ਵੀ ਹੁਣ ਕਿਰਪਾ ਕਰ, ਜਾਂ ਤਾਂ ਸਾਨੂੰ ਸ਼ਾਂਤੀ ਦੇਣ ਵਾਸਤੇ ਤੂੰ ਹੀ ਸਾਡੇ ਕੋਲ ਰਹਿ, ਨਹੀਂ ਸਾਨੂੰ ਇਹ ਨਰਕਾਂ 'ਚੋਂ ਕੱਢ। ਧਰਮਰਾਜ ਨੂੰ ਆਖਿਓ, ਧਰਮਰਾਜ ਨੂੰ ਕਹਿਣ ਲੱਗਾ ਮਹਾਰਾਜਾ ਜਨਕ, ਸਭਨਾਂ ਦੀ ਕਰਬੰਦ ਖਲਸ, ਭਾਈ ਗੁਰਦਾਸ ਲਿਖਦੇ ਨੇ ਸਾਰੀ ਬਾਤ, ਤਾਂ ਛੱਡਦੇ ਨਾ ਸਾਰਿਆਂ ਨੂੰ। ਤੇ ਹੁਣ ਧਰਮਰਾਜ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਰੇ ਬੇਨਤੀ ਧਰਮਰਾਜ, ਹਾਂ ਸੇਵਕ ਮਹਾਰਾਜ, ਮੈਂ ਕੋਈ ਮਾਲਕ ਥੋੜ੍ਹੀ ਹਾਂ, ਹਾਂ ਸੇਵਕ ਠਾਕਰ ਅਵਨਾਸੀ, ਨਾਸ ਤੋਂ ਰਹਿਤ ਪਰਮੇਸ਼ਰ ਜੀ ਦਾ ਮੈਂ ਨੌਕਰ ਹਾਂ। ਤੁਸੀਂ ਵੀ ਜਾਣਦੇ ਹੋ, ਨੌਕਰ ਆਪਣੀ ਮਰਜ਼ੀ ਨਹੀਂ ਕਰ ਸਕਦਾ, ਮੈਂ ਤਾਂ ਮੇਰਾ ਬਹਾਲਿਆ ਹੋਇਆ, ਧਰਮਰਾਜ ਹੈ ਹਰ ਕਾ ਕੀਆ, ਮੈਂ ਤਾਂ ਉਸ ਵਾਹਿਗੁਰੂ ਦਾ ਹੀ ਪੈਦਾ ਕੀਤਾ ਹੋਇਆ ਵਾ। ਧਰਮਰਾਜ ਨੂੰ ਹੁਕਮ ਹੈ, ਵੈ ਸੱਚਾ ਧਰਮ ਦੀ ਚਾਰ, ਦੂਜੇ ਭਾਏ ਦੁਸ਼ਟਾਤਮਾ ਉਹ ਤੇਰੀ ਸਰਕਾਰ, ਮੈਂ ਮਹਾਰਾਜ ਉਹਦੇ ਹੁਕਮ ਵਿੱਚ ਹਾਂ, ਵੀ ਇਹਨਾਂ ਜੀਵਾਂ ਨੂੰ ਮੈਂ ਛੱਡ ਨਹੀਂ ਸਕਦਾ, ਮਜਬੂਰ ਹਾਂ, ਕਿਉਂਕਿ ਇਹਨਾਂ ਨੇ ਪਾਪ ਹੀ ਐਸੇ ਕੀਤੇ ਨੇ, ਉਹਨਾਂ ਦਾ ਫਲ ਨਰਕਾਂ 'ਚ ਭੋਗਣਗੇ। ਮਹਾਰਾਜਾ ਜਨਕ ਕਹਿਣ ਲੱਗੇ, ਕਿਸੇ ਸ਼ਰਤ 'ਤੇ ਛੱਡ ਵੀ ਸਕਦਾ? ਕਹਿਣ ਲੱਗੇ ਜੀ, ਦੇਖੋ ਬਾਤ ਇਹ ਹੈ, ਵੀ ਤੁਹਾਡੇ ਵਰਗੇ ਧਰਮਾਤਮਾ ਜਿਹੜੇ ਪੁਰਸ਼ ਹਨ, ਮੈਂ ਉਹਨਾਂ ਦੇ ਅੱਗੇ ਬਹੁਤੇ ਜਵਾਬ ਕਰਦਾ ਵੀ ਚੰਗਾ ਨਹੀਂ ਲੱਗਦਾ, ਕਿਉਂਕਿ ਨਾਮ ਧਿਆਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਵੈ। ਗੁਰੂ ਸਾਹਿਬ ਨੇ ਬਾਣੀ 'ਚ ਐਸਾ ਪ੍ਰਵਾਨ ਕੀਤਾ ਹੈ ਕਿ ਧਰਮ ਰਾਜ ਇਉਂ ਕਹਿੰਦਾ, ਚਵੇ ਨਾ ਉਚਾਰਨ ਕਰਨ ਦਾ, ਕੀਤੋ ਭਵਨ ਪੁਨੀਤ, ਕਿ ਮਹਾਂਪੁਰਸ਼ੋ ਮੇਰਾ ਇਹ ਭਵਨ ਪਵਿੱਤਰ ਕਰ ਦਿੱਤਾ, ਤੁਹਾਡੇ ਆਉਣ ਨਾਲ ਚਰਨ ਪੈਣ ਨਾਲ ਪਵਿੱਤਰ ਹੋ ਗਿਆ, ਇੱਥੇ ਪੁੰਨੀ ਪਾਪੀ ਉਹ ਆਉਂਦੇ ਰਹਿੰਦੇ ਆ, ਨਾਮ ਜਪਣ ਵਾਲੇ ਇੱਥੇ ਨਹੀਂ ਆਉਂਦੇ, ਅਤੇ ਮੈਂ ਮਹਾਰਾਜ ਸੇਵਕ ਹਾਂ ਜਿਹਦੇ ਤੁਸੀਂ ਭਗਤ ਹੋ, ਮੈਂ ਉਹਦਾ ਸੇਵਕ ਹਾਂ। ਵੀ ਇੱਕ ਬਾਤ ਹੈ, ਇਹ ਜਿਹੜੇ ਜੀਵਨ ਇਹ ਇਹਨਾਂ ਦੇ ਪਾਪਾਂ ਦੇ ਬਰਾਬਰ, ਜੇ ਕੋਈ ਆਪ ਪੁੰਨ ਪੈਦਾ ਕਰਦੇ ਹੋ ਤਕੜੀ ਦੇ ਵਿੱਚ ਤੋਲ ਕੇ, ਅਤੇ ਫਿਰ ਮੈਂ ਇਹਨਾਂ ਨੂੰ ਛੱਡ ਸਕਦਾ ਪੁੰਨ। ਮਹਾਰਾਜਾ ਜਨ ਕਹਿਣ ਲੱਗੇ, ਫਿਰ ਸਿਮਰਨ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਗੁਰਬਾਣੀ 'ਚ ਇੱਕ ਸ਼ਬਦ ਆਉਂਦਾ, ਧਿਆਨ ਨਾਲ ਸੁਣਨਾ, ਪੁੰਨ ਦਾਨ ਜਪ ਤਪ ਜੇਤੇ ਸਭ ਉੱਪਰ ਨਾਮ, ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ। ਸਾਰਿਆਂ ਤੋਂ ਵੱਡਾ ਪੁੰਨ ਜਿਹੜਾ ਹੈ ਨਾ, ਪਰਮੇਸ਼ੁਰ ਦੀ ਬੰਦਗੀ ਕਰਨੀ ਹੋਈ ਹੈ। ਉਸ ਵੇਲੇ ਮਹਾਰਾਜ ਆ ਕੇ ਜਨਕ ਨੇ ਕਿਹਾ, ਧਰਮਰਾਜ ਮੈਂ ਤੈਨੂੰ ਵੀ ਮੁਸੀਬਤ 'ਚ ਨਹੀਂ ਪਾਉਣਾ ਚਾਹੁੰਦਾ, ਪਰਮੇਸ਼ੁਰ ਦੀ ਰਚਨਾ ਜਿਹੜੀ ਹੈ ਉਹਦੀ ਮਰਿਆਦਾ ਨੂੰ ਭੰਗ ਨਹੀਂ ਕਰਨਾ ਚਾਹੁੰਦਾ, ਮੈਂ ਪਰਮੇਸ਼ੁਰ ਦੀਆਂ ਖੁਸ਼ੀਆਂ ਚਾਹੁੰਦਾ, ਪਰ ਚੰਗਾ ਮੈਂ ਆਪਣੀ ਕਮਾਈ ਦੇ ਵਿੱਚੋਂ ਇਹ ਤੈਨੂੰ ਕੁਛ ਪੁੰਨ, ਇਹ 18 ਪ੍ਰਕਾਰ ਦੇ ਨਰਕਾਂ 'ਚ ਜਿਹੜੇ ਜੀਵ ਨਰਕ ਭੋਗਦੇ ਹੈ, ਅਤੇ ਇਹਨਾਂ ਦੇ ਬਦਲੇ ਮੈਂ ਕੁਛ ਪੁੰਨ ਦੇਣਾ ਚਾਹੁੰਦਾ। ਉਸ ਵੇਲੇ ਸਾਧ ਸੰਗੀ ਮਹਾਰਾਜੇ ਜਨਕ ਨੇ, ਧੰਨ ਧੰਨ ਰਾਜਾ ਜਨਕ ਹੈ ਜਿਹਨੇ ਸਿਮਰਨ ਕੀਆ ਵਿਵੇ, ਏਕ ਘੜੀ ਕੇ ਕਾਰਨੇ ਪਾਪੀ ਤਰੇ ਅਨੇਕ। ਇੱਕ ਘੜੀ ਸਿਮਰਨ ਕੀਤਾ, 24 ਮਿੰਟ ਦੀ ਹੁੰਦੀ ਹੈ ਸਾਧ ਸੰਗੀ, 24 ਮਿੰਟ ਦਾ ਸਿਮਰਨ ਕਰਕੇ ਸੰਕਲਪ ਕਰ ਦਿੱਤਾ ਕਿ ਆਹ ਜਿਹੜਾ ਮੈਂ 24 ਮਿੰਟ ਹੁਣ ਵਾਹਿਗੁਰੂ ਦਾ ਸਿਮਰਨ ਕੈਸਾ ਕੀਤਾ, ਬਿਬ ਨਾਮ ਦੋ ਦਾ ਹੁੰਦਾ, ਏਕ ਬਿਬ ਜਮਾਂ ਏਕ ਵਿਵੇਕ, ਪਰਮੇਸ਼ੁਰ ਨਾਲ ਇੱਕ ਸੁਰ ਹੋ ਕੇ, ਐਨ ਉਹਦੇ 'ਚ ਕੋਈ ਫੁਰਨਾ ਬਾਹਰਲਾ ਫੁਰਨਾ ਨਹੀਂ ਆਇਆ ਹੋਣਾ ਚਾਹੀਦਾ, ਸੁਰਤ ਨੂੰ ਟਿਕਾ ਕੇ ਸਿਮਰਨ ਕੀਤਾ। ਅਤੇ ਇੱਕ ਘੜੀ 24 ਮਿੰਟ ਦੀ ਹੁੰਦੀ ਹੈ, 24 ਮਿੰਟ ਦਾ ਸਿਮਰਨ ਕਰਕੇ ਕਹਿ ਦਿੱਤਾ ਕਿ ਧਰਮਰਾਜ ਆਹ ਤਕੜੀ ਦੇ ਵਿੱਚ ਹੈ ਪੁੰਨਾਂ ਨੂੰ ਪਾ ਲੈ, ਦੂਜੇ ਪਾਸੇ 18 ਨਰਕ ਦੇ ਜੀਵਾਂ ਦੇ ਪਾਪਾਂ ਨੂੰ ਪਾ ਲੈ, ਜੇ ਕੋਈ ਕਸਰ ਰਹਿ ਗਈ ਤਾਂ ਫਿਰ ਥੋੜ੍ਹਾ ਜਿਹਾ ਹੋਰ ਪੁੰਨ ਪਾ ਦਿਆਂ। ਕਹਿੰਦੇ ਉਸ ਵੇਲੇ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਹੈ ਕਿ ਇੱਕ ਘੜੀ ਦੇ ਸਿਮਰਨ ਦੇ ਨਾਲ ਨਰਕੋਂ ਛੁੱਟੇ ਜੀਵ ਜੰਤ, ਸਾਰੇ ਨਾਰਕੀ ਜੀਵ ਛੁੱਟ ਗਏ, ਛੁਟਕਾਰਾ ਹੋ ਗਿਆ, ਪਲੜਾ ਨਾਮ ਵਾਲਾ ਭਾਰੀ ਹੋ ਰਿਹਾ, ਬਰਾਬਰ ਨਹੀਂ ਹੋ ਸਕਿਆ। ਇਹ ਨਹੀਂ ਹੈ ਵੀ ਉਹਨਾਂ 18 ਨਰਕ ਦੇ ਬਰਾਬਰ ਹੋ ਗਿਆ, ਨਾਮ ਦਾ ਪਲੜਾ ਫਿਰ ਵੀ ਭਾਰੀ ਸੀ, ਕੱਟੀ ਗਲੋਂ ਸਿਲਕ ਜਾਂ ਫਾਸੀ, ਉਹ ਗਲ ਦੇ ਜਿਹੜੀ ਫਾਸੀ ਪਈ ਹੋਈ ਸੀ ਨਾ, ਉਹ ਸਾਸ ਜੀ ਨਰਕਾਂ ਤੋਂ ਛੁਟਕਾਰਾ ਹੋ ਗਿਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਿਹਾ, ਹੇ ਰਾਜਾ ਜਨਕ ਤੂੰ ਠੀਕ ਹੈ, ਦਇਆ ਕੀਤੀ ਹੈ, ਆਪਣੇ ਪੁੰਨਾਂ ਦੇ ਨਾਲ ਇਹਨਾਂ ਨੂੰ ਛੁਡਾ ਤਾਂ ਲਿਆ, ਇਹ ਨਰਕਾਂ ਤੋਂ ਤਾਂ ਛੁੱਟ ਗਏ ਪਰ ਅਜੇ ਜੰਮਣ ਮਰਨ ਤੋਂ ਨਹੀਂ ਛੁੱਟੇ। ਜੰਮਣ ਮਰਨ ਤੋਂ ਛੁੱਟਣ ਵਾਸਤੇ ਇਹ ਤੇਰੇ ਪੁੰਨ ਪ੍ਰਤਾਪ ਨਾਲ ਮੈਂ ਇਹਨਾਂ ਨੂੰ ਮੁੜ ਕੇ ਮਾਤ ਲੋਕ ਦੇ ਅੰਦਰ ਮਨੁੱਖੀ ਸਰੀਰ ਬਖਸ਼ ਦੇਣਾ, ਮਨੁੱਖੀ ਜਾਮੇ ਵਿੱਚ ਜਾ ਕੇ ਜੇ ਤੂੰ ਭਗਤੀ ਕੀਤੀ ਫਿਰ ਮੁਕਤ ਹੋ ਜਾਣਗੇ, ਨਹੀਂ ਮੁੜ ਕੇ ਜਿੱਥੇ ਗਏ ਨੇ ਇੱਥੇ ਮੁੜ ਕੇ ਕਲਯੁਗ ਦੇ ਸਮੇਂ 'ਚ ਫਿਰ ਆ ਜਾਣਗੇ। ਇਉਂ ਸਾਸੀ ਕਲ ਧਰਮਰਾਜ ਇੱਕ ਵਾਰੀ ਉਦਾਸ ਹੋਇਆ, ਕਹਿਣ ਲੱਗਾ ਮਹਾਰਾਜ ਮੇਰੀ ਡਿਊਟੀ ਜਿਹੜੀ ਹੈ, ਮੈਂ ਜਿਸ ਡਿਊਟੀ 'ਤੇ ਬੈਠਾ ਨਰਕ ਤਾਂ ਸਾਰੇ ਖਾਲੀ ਹੋ ਗਏ, ਮੈਂ ਵਿਹਲਾ ਹੋ ਗਿਆ। ਜਿਹੜਾ ਜੋ ਵੀ ਡਿਊਟੀ ਕਰਦਾ ਉਹ ਮਨ ਲਾ ਕੇ ਕਰ ਰਿਹਾ ਮਾਲਕ ਦੇ ਹੁਕਮ ਵਿੱਚ, ਉਹ ਕਹਿੰਦਾ ਹੁਣ ਮੇਰਾ ਵਿਹਲੇ ਦਾ ਕੀ ਜੀ ਲੱਗੂ ਇੱਥੇ। ਪਰਮੇਸ਼ਰ ਮਹਾਰਾਜ ਅਕਾਲ ਪੁਰਖ ਨੇ ਕਿਹਾ ਕਿ ਧਰਮਰਾਜ ਕਲਯੁਗ ਆ ਲੈਣ ਦੇ, ਕਲਯੁਗ ਦੇ ਅੰਦਰ ਤਾਂ ਇੰਨੀ ਰੌਣਕ ਹੋ ਜਾਣੀ ਹੈ ਤੇ ਸਾਹਮਣੇ ਹੋਣੇ ਸਾਰੇ ਨਰਕਾਂ ਨੂੰ ਇਹ ਰੱਸੇ ਵੱਟਣ ਵਾਲੇ ਆਉਣਗੇ ਤੇਰੇ ਕੋਲ, ਕੋਈ ਛੁੱਟਣਗੇ ਜਿਹੜੇ ਗੁਰੂ ਨਾਨਕ ਦੀ ਬਾਣੀ ਪੜ੍ਹਨ ਵਾਲੇ। ਉਸ ਵੇਲੇ ਸਾਧ ਸੰਗਤ ਜੀ ਪੰਥ ਪ੍ਰਕਾਸ਼ ਦੇ ਅੰਦਰ ਕੁਛ ਇਸ ਤਰ੍ਹਾਂ ਦਾ ਵੀ ਵਿਚਾਰ ਆਇਆ, ਹੋਰ ਕਿਸੇ ਗ੍ਰੰਥ ਦੇ ਅੰਦਰ ਤਾਂ ਨਹੀਂ, ਕਹਿੰਦੇ ਉਹ ਜਿਹੜੇ ਗੁਰੂ ਨਾਨਕ ਦੇ ਘਰ ਦੇ ਅੰਦਰ ਆ ਕੇ ਕੇਵਲ ਪੂਜਾ ਦਾ ਧਾਨ ਖਾਣ ਵਾਲੇ, ਸਿਮਰਨ ਨਾ ਕਰਨ ਵਾਲੇ, ਗੁਰੂ ਘਰ ਦਾ ਸਤਿਕਾਰ ਨਾ ਕਰਨ ਵਾਲੇ, ਸਿੱਖ ਹੋਏਗੇ ਹਜ਼ਾਰ ਪੂਜਾ ਖਾਏਗੇ ਅਪਾਰ, ਪੂਜਾ ਦਾ ਤਾਨ ਖਾ ਖਾ ਕੇ ਮੁੜ ਕੇ ਕਹਿੰਦੇ ਇੱਥੇ ਆਉਣਗੇ ਨਰਕਾਂ ਦੇ ਅੰਦਰ, ਐਸਾ ਲਿਖਿਆ ਹੋਇਆ। ਗੁਰੂ ਕਿਰਪਾ ਕਰਨ ਸਾਹ ਸੁਣਦੀ, ਇਉਂ ਮਹਾਰਾਜ ਜਨਕ ਵਰਗੇ ਜਿਨ੍ਹਾਂ ਨੇ ਆਪ ਤਾਂ ਤਰਨਾ ਸੀ, ਹੋਰਾਂ ਨੂੰ ਵੀ ਤਾਰਿਆ ਜਿਹਨਾਂ, ਉਹ ਬੜੇ ਬੜੇ ਰਿਸ਼ੀਆਂ ਦੇ ਨਾਲ ਮਿਲ ਕਰਕੇ ਕੱਲ ਨਵੇਂ ਭੱਟ ਕਹਿੰਦਾ, ਗਾਵੈ ਜਨਕਾਰ ਜੁਗਤ ਜੋਗੀ ਸਰ ਹਰ ਰਸ ਪੂਰਨ ਸਰਵ ਕਲਾ। ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਜਸ ਨੂੰ ਗਾਵ ਹੈ, ਗਾ ਰਿਹਾ ਹੈ।
ਗਾਵੈ ਸਨਕਾਦ ਸਾਧ ਸਿਧਾਰਿਕ ਮੁਨ ਜਨ ਗਾਵੈ ਅਜਲ ਸ਼ਲਾ।
ਸੋ ਇਸੇ ਤਰ੍ਹਾਂ ਗਾਵੈ ਸਨਕਾਦ, ਇਹ ਚਾਰਨ ਆਦਿ ਸ਼ਬਦ ਉੱਥੇ ਲੱਗਦਾ ਹੈ ਜਿੱਥੇ ਆਪਾਂ ਇੱਕ ਦਾ ਨਾਂ ਲਿਖ ਕੇ ਆਦਿਕ ਕਹਿ ਦਈਏ ਵੀ ਹੋਰ ਵੀ ਹੈ। ਤੇ ਇਸੇ ਤਰ੍ਹਾਂ ਇਹ ਚਾਰ ਭਰਾ ਨੇ, ਸਨਕ, ਸਨੰਦਨ, ਸਨਾਤਨ, ਸੰਤ ਕੁਮਾਰ। ਜਿੰਨੀ ਸਾਧ ਸਿੰਘ ਜੀ, ਚਾਰ ਸਾਲ ਦੇ ਬੱਚੇ ਦਾ ਸਰੀਰ ਹੁੰਦਾ ਹੈ, ਚਾਰ ਸਾਲ ਦੇ ਬੱਚੇ ਦੇ ਸਰੀਰ ਜਿੰਨਾ, ਸਾਢੇ ਚਾਰ ਸਾਲ ਦਾ, ਚਾਰ ਸਾਲ ਦਾ ਜਿੰਨਾ ਬੱਚਾ ਹੋਵੇ, ਇਹਨਾਂ ਨੇ ਵਾਹਿਗੁਰੂ ਤੋਂ ਵਰ ਲਿਆ ਹੋਇਆ ਕਿ ਸਾਡੇ 'ਤੇ ਕਦੇ ਜਵਾਨੀ ਨਾ ਆਵੇ। ਦੁਨੀਆ ਜਵਾਨੀ ਨੂੰ ਉਡੀਕਦੀ ਹੈ, ਇਹ ਕਹਿੰਦੇ ਵਾਹਿਗੁਰੂ ਸਾਡੇ 'ਤੇ ਜਵਾਨੀ ਨਾ ਆਵੇ, ਜਵਾਨੀ ਆਏਗੀ ਤਾਂ ਵਿਸ਼ੇ ਵਿਕਾਰ ਤੰਗ ਕਰਨਗੇ, ਸਾਨੂੰ ਬੱਚਿਆਂ ਵਰਗੀ ਅਵਸਥਾ ਦੇ। ਜਿਵੇਂ ਕਾਕ ਭਸੁੰਡ ਨੇ ਕਿਹਾ, ਹੈ ਪਰਮੇਸ਼ਰ ਮੈਨੂੰ ਕਾਂ ਦੀ ਸ਼ਕਲ ਦੇ ਦੇ ਤਾਂ ਕਿ ਮੈਂ ਤੇਰੀ ਚੇਤਨ ਮਾਇਆ ਤੋਂ ਬਚਿਆ ਰਹਾਂ। ਉਹ ਕਾਂ ਦਾ ਸਰੀਰ ਲਈ ਬੈਠਾ ਹੁਣ ਤਾਂ ਗੁਰੂ ਨਾਨਕ ਸਾਹਿਬ ਵੀ ਮਿਲੇ ਸੀ ਉਸ ਨੂੰ। ਸੋ ਇਉਂ ਸਾਧ ਸਿੰਘ ਜੀ, ਚਾਰ ਸਾਲ ਦੀ ਉਮਰ ਦੇ ਵਿੱਚ ਬਣਾਏ ਸੰਤ ਸਨਾਤਨ ਸੰਤ ਕੁਮਾਰ ਹਨ ਚਾਰ ਭਰਾ। ਇਹ ਪਰਮੇਸ਼ੁਰ ਦਾ ਜਸ ਕਰਨ ਵਾਲੇ, ਗਾਵੈ ਸਨਕਾਦ ਸਾਧ ਸਿਧਾਰਿਕ, ਸਾਧਨਾਮ ਹੈ ਸਾਧਨਾ ਕਰਨ ਵਾਲੇ, ਤੇ ਸਾਧਨਾਮ ਨਿਰਮਲਤਾ ਕੇ ਕਰਮ, ਜਿਹਦੇ ਕਰਮ ਨਿਰਮਲ ਹੋ ਜਾਣ ਉਹਨੂੰ ਸਾਧ ਕਹਿੰਦੇ ਆ। ਧਰਮ ਸ਼ਾਸਤਰ ਕਹਿੰਦਾ ਸਾਧ ਵਾਹੇ ਜਗ ਜਾਣੀ ਜਾ ਕੇ ਨਹੀਂ ਉਪਾਧ ਮਨ। ਭਾਈ ਗੁਰਦਾਸ ਕਹਿੰਦੇ ਸਾਧ ਹੋਵੇ ਮਨ ਸਾਧਕ ਹੈ, ਜਿਹੜੇ ਮਨ ਨੂੰ ਸਾਧਨ ਵਾਲੇ ਹੈ ਉਹ ਸਾਧ ਹੈ। ਕੱਪੜਿਆਂ ਦਾ ਨਾਮ ਸਾਧ ਨਹੀਂ ਹੈ। ਸਿਧਾਦਕ 84 ਸਿੱਧ ਆਦਿਕ ਜਿਹੜੇ ਸੁਮੇਰ ਪਰਬਤ ਤੇ ਜਿਹੜੇ ਗੁਰੂ ਨਾਨਕ ਸਾਹਿਬ ਨੂੰ ਵੀ ਸਾਧ ਜੀ ਮਿਲੇ, ਤੇ ਇਸੇ ਤਰ੍ਹਾਂ ਮੁਨ ਮੰਨਣਸ਼ੀਲ ਮਹਾਤਮਾ, ਭਾਵ ਜਿਵੇਂ ਇਹ ਜਿਹੜੇ ਨੇ ਸੰਕ ਸਨੰਦਰ ਸਨਾਤਨ ਸੰਤ ਕੁਮਾਰ, ਸਾਧ ਸਾਧਨਾ ਕਰਨ ਵਾਲੇ 84 ਸਿੱਧ ਗਾਵ ਹੈ, ਇਹ ਵੀ ਉਸ ਵਾਹਿਗੁਰੂ ਦੇ ਜਸ ਨੂੰ ਗਾ ਰਹੇ ਹਨ। ਮੁਨ ਮੰਨਣਸ਼ੀਲ ਮਹਾਤਮਾ ਦਾ ਨਾਮ ਹੈ, ਜਨ ਉਹਨਾਂ ਦੇ ਸੇਵਕ ਜਾਂ ਮੁਨੀ ਜਨ, ਤੇ ਉਸ ਪਰਮੇਸ਼ੁਰ ਵਾਹਿਗੁਰੂ ਨੇ ਜਿਹੜੀ ਮਾਇਆ ਰਚੀ ਹੈ ਨਾ, ਇਹ ਛਲ ਰੂਪ ਹੈ, ਛਲਾ, ਤੇ ਇਹਦੇ ਮੂਹਰੇ ਪਦ ਲਾਇਆ ਵਾ ਅਸਲ। ਇਹਨੂੰ ਬੋਲਣਾ ਵੀ ਸਾਧ ਸਿੰਘ ਅਸਲ ਛਲਾ, ਭਾਵ ਕਿ ਜਿਹੜਾ ਵਾਹਿਗੁਰੂ ਹੈ ਉਹਨੂੰ ਇਹ ਮਾਇਆ ਛਲ ਨਹੀਂ ਸਕਦੀ। ਇਹ ਛਲ ਰੂਪ ਮਾਇਆ ਸਾਰੀ ਦੁਨੀਆਂ ਨੂੰ ਛਲਦੀ ਹੈ, ਪਰ ਵਾਹਿਗੁਰੂ ਅਸਲ ਹੈ। ਸੋ ਇਸ ਕਰਕੇ ਨਾ ਉਹ ਜਿਹੜਾ ਅਸ਼ਲ ਛਲ ਤੋਂ ਭਗਤੀ ਭਾਏ ਸ਼ਬਦ ਜਿਹੜਾ ਪ੍ਰੇਮ ਦਾ ਵਾਚਕ ਸ਼ਬਦ ਹੈ, ਪ੍ਰੇਮਾ ਭਗਤੀ, ਭਗਤ ਪਾਏ ਰਸ, ਪ੍ਰੇਮਾ ਭਗਤੀ ਦੇ ਰਸ ਨੂੰ ਜਿਹੜਾ ਚੰਗੀ ਤਰ੍ਹਾਂ ਜਾਣਦਾ। ਪ੍ਰੇਮਾ ਭਗਤੀ ਜਿਸ ਨੇ ਕੀਤੀ ਹੈ ਉਹ ਕੌਣ ਹੈ? ਕਹਿੰਦੇ ਅਟਲ ਮੰਡਲ ਵੈ, ਉਸ ਮੰਡਲ ਵਿੱਚ ਰਹਿੰਦਾ ਜਿਹੜਾ ਮੰਡਲ ਕਦੇ ਟਲੇਗਾ ਨਹੀਂ। ਅਟਲ ਪਦਵੀ ਹੈ ਜਿਸਦੇ ਕੋਲ, ਉਹਦਾ ਨਾਮ ਹੈ ਧੋਮ। ਧੋਮ ਤੋਂ ਅਰਥ ਹੈ ਧਰੂਮ, ਧਰੂਮ ਭਗਤ ਜਿਹੜਾ ਹੋਇਆ। ਗਾਵੈ ਗੁਣ, ਉਹ ਵੀ ਵਾਹਿਗੁਰੂ ਦੇ ਗੁਣਾਂ ਨੂੰ ਗਾ ਰਿਹਾ ਹੈ। ਉਤਾਨ ਪਾਦ ਰਾਜੇ ਦੇ ਸਾਹ ਸਿੰਘ, ਦੋ ਰਾਣੀਆਂ ਸੀ ਸੁਨੀਤੀ ਔਰ ਸ੍ਰੀਤੀ, ਤੇ ਇੱਕ ਤੋਂ ਉੱਤਮ ਨੇ ਜਨਮ ਲਿਆ ਸੀ ਤੇ ਇੱਕ ਤੋਂ ਧਰੂ ਨੇ ਜਨਮ ਲਿਆ ਸੀ। ਬੜੀਆਂ ਲੰਮੀਆਂ ਅਖਿਆਣਾਂ ਹਨ ਤੇ ਸੌਕਣਾਂ ਦਾ ਆਪਸ ਵਿੱਚ ਹੀ ਈਰਖਾ ਦਵੈਸ਼ ਦਾ ਹੋਣਾ। ਧਰੂ ਦੀ ਮਾਂ ਗੁਰਮੁਖ ਸੁਭਾਅ ਵਾਲੀ ਸੀ, ਸੁਨੀਤੀ ਸੀ ਜਿਹੜੀ। ਸ੍ਰੀਤੀ ਜਿਹੜੀ ਸੀ ਉਹ ਸਾਧ ਸਿੰਘ ਬਹੁਤ ਚੰਚਲ ਸੁਭਾਅ ਦੀ ਸੀ, ਰਾਜੇ ਨੂੰ ਬਸ ਕਰ ਲਿਆ ਉਹਨੇ ਆਪਣੇ ਹਾਵ ਭਾਵ ਦਿਖਾ ਕੇ। ਮੁੱਕਦੀ ਗੱਲ ਕਿ ਧਰੂ ਨੂੰ ਗੋ ਚੋਂ ਕੱਢ ਕੇ ਚਪੇੜਾ ਆਦਿ ਮਾਰਨ ਦੀ ਕਹਾਣੀ ਆਪ ਸੈਂਕੜੇ ਵਾਰ ਸੁਣੀ ਹੋਏਗੀ। ਧਰੂ ਰੋਂਦਾ ਹੋਇਆ ਘਰ ਆਪਣੀ ਮਾਂ ਦੇ ਕੋਲ ਆਇਆ, ਆਪਣੀ ਮਾਂ ਤੇ ਸ਼ੱਕ ਕਰ ਬੈਠਾ, ਕਹਿਣ ਲੱਗਾ ਵੀ ਮੇਰੀ ਮਾਂ ਗੋਲੀ ਹੋਈ ਜਿਸ ਕਰਕੇ ਮੈਨੂੰ ਚਪੇੜਾ ਪਈਆਂ। ਨਾਲ ਇਹ ਕਿਹਾ ਮੇਰੀ ਮਤੇਰ ਮਾਂ ਨੇ ਵੀ ਜੇ ਤੂੰ ਗੋਦ ਵਿੱਚ ਬੈਠਣਾ ਸੀ ਰਾਜੇ ਦੀ ਤਾਂ ਮੇਰੀ ਕੁੱਖ ਤੋਂ ਜਨਮ ਲੈਂਦਾ। ਦੇਖੋ ਕਿੱਡੀ ਮੂਰਖਤਾ ਦੀ ਗੱਲ ਹੈ, ਕਿਸੇ ਬੱਚੇ ਦੇ ਕੀ ਵਾਸ ਹੈ ਵੀ ਕਿੱਥੇ ਜਨਮ ਲੈਂਦੇ। ਰੋਂਦਾ ਹਟਕੋਰਿਆਂ ਦੇ ਨਾਲ ਆਇਆ, ਮਹਾਰਾਣੀ ਨੂੰ ਆ ਕੇ ਪੁੱਛਣ ਲੱਗਾ, ਕਹਿਣ ਲੱਗਾ ਮਾਂ ਮੇਰਾ ਅੱਜ ਹਿਰਦਾ ਬੜਾ ਦੁਖੀ ਹੈ। ਪੁੱਤਰ ਨੂੰ ਰੋਂਦੇ ਨੂੰ ਦੇਖ ਕੇ ਮਾਂ ਦਾ ਕਾਲਜਾ ਫੜਿਆ ਗਿਆ, ਗੋਦ ਵਿੱਚ ਲਿਆ। ਅੰਸ਼ੂ ਪੁੱਛੇ, ਮੇਰੇ ਪੁੱਤਰ ਰੋ ਕਿਉਂ ਰਹੇ, ਤੈਨੂੰ ਮਾਰਿਆ ਕਿਸੇ ਨੇ? ਕਹਿਣ ਲੱਗੇ, ਮਾਂ ਮਾਰਨ ਦੀ ਇੰਨੀ ਚੋਟ ਨਹੀਂ ਮੈਨੂੰ ਪੀੜਾ ਹੋ ਰਹੀ, ਤੇ ਮੈਨੂੰ ਤਾਂ ਬੋਲੀ ਖਾ ਗਈ ਹੈ। ਮੈਂ ਤਾਂ ਅੱਜ ਤੱਕ ਇਹੀ ਸਮਝਦਾ ਰਿਹਾ ਵੀ ਰਾਜ ਦਾ ਹੱਕਦਾਰ ਹੈ, ਮੇਰਾ ਬਾਪ ਹੈ, ਪਰ ਕਾਰਨ ਕੀ ਹੋਇਆ? ਮੈਨੂੰ ਗੋਦ ਚੋਂ ਕੱਢ ਕੇ ਘਰੀਸ ਕੇ ਦੋ ਚਾਰ ਚਪੇੜਾਂ ਮਾਰੀਆਂ, ਨਾਲੇ ਆਹ ਵਚਨ ਕਹੇ, ਹੁਣ ਮੈਨੂੰ ਤੂੰ ਦੱਸ ਵੀ ਤੂੰ ਮੇਰੇ ਪਿਤਾ ਦੀ ਬੋਲੀ ਹੈ ਜਾਂ ਤੂੰ ਮੇਰੇ ਪਿਤਾ ਦੀ ਰਾਣੀ ਹੈ? ਕਿਉਂਕਿ ਰਾਜਾ ਮਹਾਰਾਜਿਆਂ ਦੇ ਬਹੁਤ ਜੀਵਨ ਡਿੱਗੇ ਹੁੰਦੇ, ਗੋਲੀਆਂ ਦੇ ਬੱਚੇ ਵੀ ਹੁੰਦੇ ਨੇ, ਦਾਸੀ ਸੁਤਜਨ ਵਿਦਰ ਸਵਾਮਾ ਇਹ ਹੁੰਦੇ ਰਹੇ ਨੇ। ਭਾਈ ਗੁਰਦਾਸ ਨੇ ਨਕਸ਼ਾ ਬੰਨਿਆ, ਕਹਿੰਦੇ ਧਰੋਂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੀ ਕੀਤਾ, ਗੁੱਸਾ ਕੀਤਾ, ਇਹ ਮੇਰੇ ਪੁੱਤਰ ਉੱਤਮ ਦਾ ਅਧਿਕਾਰ ਹੈ, ਹਾਲਾਂਕਿ ਵੱਡਾ ਧਰੋਂ ਸੀ, ਚਪੇੜਾਂ ਮਾਰੀਆਂ, ਹੜਕੋਰੇ ਲੈਂਦਾ, 5 ਸਾਲ ਦਾ ਬੱਚਾ, ਡੁੱਡ ਹੋਲੇਕਾ, ਮਾਂ ਪੁੱਛਿਆ ਤੂੰ ਸਵਾਣੀ ਹੈ ਕਿ ਸਰੀਕਾ, ਤੂੰ ਮੇਰੇ ਪਿਤਾ ਦੀ ਗੋਲੀ ਹੈ ਕਿ ਰਾਣੀ ਹੈ? ਬੜੇ ਫਿਰ ਮਾਣ ਨਾਲ ਅੱਖਾਂ ਭਰ ਆਈਆਂ ਮਾਂ ਦੀਆਂ ਵੀ, ਕਹਿੰਦੇ ਸਵਾਣੀ ਹਾਂ ਮੈਂ ਜਨਮ ਦੀ, ਮੈਂ ਇੱਕ ਮਹਾਰਾਜੇ ਦੀ ਧੀ ਹਾਂ, ਜਨਮ ਵੀ ਮੈਨੂੰ ਮਹਾਰਾਜੇ ਦੇ ਘਰ ਮਿਲਿਆ, ਮੇਰਾ ਪਿਤਾ ਵੀ ਮਹਾਰਾਜਾ ਹੈ, ਅੱਗੇ ਵਿਆਹ ਵੀ ਮੇਰਾ ਮਹਾਰਾਜੇ ਦੇ ਨਾਲ ਹੋਇਆ, ਸਵਾਣੀ ਹਾਂ ਮੈਂ ਜਨਮ ਦੀ। ਕਹਿਣ ਲੱਗਾ, ਫਿਰ ਆਹ ਹਾਲ ਤੇਰਾ ਬਾਂਦੀਆਂ ਵਾਲਾ ਤੇ ਮੇਰੇ ਚ ਪੀਣਾ ਕਿਉਂ ਪਈਆ? ਸਾਧ ਸਿੰਘ ਜੀ ਦੇਖੋ, ਜਿਹੜੇ ਗੁਰਮੁਖ ਸੁਭਾਅ ਹੁੰਦੇ, ਦੋਸ਼ ਨਹੀਂ ਦਿੱਤਾ ਆਪਣੀ ਸੁੱਖ, ਦੋਸ਼ ਦੇ ਤਾਗਹ ਤੋਂ ਅੰਧਾ ਅੱਧਾ ਅਗਿਆਨੀ, ਅਗਿਆਨੀ ਮਰ ਰੋਸ ਕਰੇ, ਅਗਿਆਨੀਆਂ ਦਾ ਕੰਮ ਹੈ ਦੂਸਰੇ ਦੇ ਜੁੰਮੇ ਮੜਨਾ, ਐਡੀ ਵੱਡੀ ਬਾਤ ਹੈ, ਐਡੀ ਵੱਡੀ ਘਟਨਾ, ਤੇ ਫਿਰ ਵੀ ਉਹਦੇ ਨਾਲ ਭੈਣਾਂ ਵਾਲਾ ਰਸੂਖ ਹੈ, ਭੈਣਾਂ ਵਾਲਾ ਪਿਆਰ ਹੈ, ਉਹ ਦੁਸ਼ਮਣਾਂ ਵਾਲਾ ਰਸੂਖ ਕਰ ਰਹੀ ਹੈ, ਉਹ ਸੁੱਕਣ ਸਮਝਦੀ ਹੈ, ਗੋਲੀਆਂ ਤੋਂ ਭੈੜੀ ਹਾਲਤ ਕੀਤੀ ਹੋਈ ਹੈ। ਪਰ ਅੱਗੋਂ ਕਹਿੰਦੀ ਕੀ ਹੈ, ਕਹਿੰਦੀ ਪੁੱਤਰ ਨਾਮ ਨਾ ਭਗਤੀ ਕਰ ਮੰਦਰ ਦਿੱਤਾ, ਮੇਰੀ ਮਾੜੀ ਕਿਸਮਤ ਕਹਿੰਦੀ ਮੈਂ ਭਗਤੀ ਨਾ ਕੀਤੀ, ਮੇਰੀ ਭੈਣ ਦੀ ਭਗਤੀ ਜ਼ਿਆਦਾ ਕੀਤੀ ਹੈ, ਇਸ ਕਰਕੇ ਉਹ ਮੇਰੇ ਨੂੰ ਅੱਗੇ ਲੰਘ। ਕਹਿਣਗੇ, ਫਿਰ ਕਿਸ ਉੱਤਮ ਤੇ ਰਾਜ ਮਿਲਣਾ? ਭਾਈ ਗੁਰਦਾਸ ਨੇ ਬੜੀ ਸੁੰਦਰ ਕਥਾ ਇਹ ਲਿਖੀ ਹੈ, ਮਾਂ ਮੈਂ ਤਾਂ ਰਾਜ ਲੈਣਾ, ਜਿਹੜੇ ਰਾਜ ਦਰਬਾਰ ਦੇ ਅੰਦਰ ਮੇਰੇ ਚਪੇੜਾਂ ਪਈਆਂ ਨਰਾਦਰ ਮਿਲੇ ਹੈ, ਮੈਂ ਰਾਜ ਲੈਣਾ ਚਾਹੁੰਦਾ। ਕਹਿਣ ਲੱਗੀ, ਫਿਰ ਰਾਜ ਲੈਣਾ, ਰਾਜ ਤਾਂ ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਮਿਲੇਗਾ ਨਹੀਂ, ਕਿਸ ਉੱਦਮ ਤੇ ਰਾਜ ਮਿਲੇ, ਸਤਰੂ ਤੇ ਸਭ ਹੋਗਨ ਮੀਤਾ, ਇਹ ਦੁਸ਼ਮਣਾਂ ਤੋਂ ਮਿੱਤਰ ਕਿਵੇਂ ਬਣਦੇ ਹੈ? ਮਾਂ ਨੇ ਇੱਕੋ ਗੱਲ ਕਹੀ, ਕਹਿੰਦੀ ਪਰਮੇਸ਼ਰ ਆਰਾਧੀ ਹੈ ਜਿੱਦੋ ਹੋਈ ਆ ਪਤਲ ਪਲੀਤ, ਬਾਹਰ ਚੱਲਿਆ ਕਰਨ ਤਪ, ਮਨ ਵੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ, ਨਾਮ ਲਹਨ ਅਮਿਓ ਰਸ ਪੀਤਾ, ਪਿੱਛੋਂ ਰਾਜੇ ਸੱਦਿਆ, ਅਬ ਚੱਲ ਰਾਜ ਕਰੋ ਨਿਤ ਰੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਐ ਸਾਸੀ ਉਹ ਅਟਲ ਮੰਡਲ ਵਾਲਾ ਗੁਰੂ ਸਾਹਿਬ ਨੇ ਬੜੇ ਪ੍ਰਮਾਣ ਦਿੱਤੇ, ਕਹਿੰਦੇ ਪਾਂਚ ਬਰਖ ਕੋ ਅਨਾਥ ਧਰੂ ਬਾਰਕ, ਬੱਚਾ ਸੀ, 5 ਵਰ੍ਹਿਆਂ ਦੀ ਉਮਰ ਸੀ, ਕੀ ਹੁੰਦੀ ਆ 5 ਵਰ੍ਹਿਆਂ ਦੀ ਉਮਰ ਸਾਧ ਸਿੰਘ ਜੀ? ਜਿੱਥੇ ਜੰਗਲਾਂ ਦੇ ਹਾਥੀ ਸ਼ੇਰ ਮਾਰ ਕੋਰੇ ਜਾਨਵਰ ਰਹਿੰਦੇ ਸੀ, ਉਹਨਾਂ ਦੇ ਜਾ ਕੇ 5 ਸਾਲ ਦੇ ਬੱਚੇ ਨੇ ਤਪ ਕਰਨਾ ਕੋਈ ਛੋਟੀ ਜਿਹੀ ਬਾਤ ਨਹੀਂ, ਤੇ ਇਸ ਕਰਕੇ ਕਹਿੰਦੇ ਪਾਂਚ ਬਰਖ ਕੋ ਅਨਾਥ, ਜਿਹਦਾ ਰੱਖਿਅਕ ਸਵਾਮੀ ਕੋਈ ਨਾ ਰਿਹਾ, ਅਨਾਥ ਹੋ ਗਿਆ, ਯਤੀਮ ਹੋ ਗਿਆ, ਬਾਪ ਦੇ ਹੁੰਦੇ ਯਤੀਮ ਹੋ ਗਿਆ, 5 ਵਰਖ ਕੋ ਅਨਾਥ ਤੂੰ ਬਾਰਕ, ਹਰ ਸਿਮਰਤ ਅਮਰ ਅਟਾਰੇ, ਵਾਹਿਗੁਰੂ ਦੀ ਬੰਦਗੀ ਕੀਤੀ, ਕਹਿੰਦੇ ਅਮਰ ਪਦਵੀ ਮਿਲ ਗਈ। ਪ੍ਰਮਾਣ ਦੇਣੇ ਪਏ, ਰਾਮ ਜਪੋ ਜੀ ਐਸੇ ਐਸੇ, ਜੇ ਨਾਮ ਕਿਸੇ ਨੇ ਜਪਣਾ ਤਾਂ ਇਉਂ ਜਪੋ ਧਰੂਵ ਪ੍ਰਹਿਲਾਦ ਜਪਿਓ ਹਰ ਦੇਸ, ਜਿਵੇਂ ਧਰੂਵ ਨੇ ਜਪਿਆ ਪ੍ਰਹਿਲਾਦ ਨੇ ਜਪਿਆ। ਸੋ ਇਉਂ ਜਿਹੜਾ ਸਾਧ ਸਿੰਘ ਜੀ ਅਟਲ ਪਦਵੀ ਦਾ ਮਾਲਕ, ਤੇ ਉਹ ਉਸ ਵਾਹਿਗੁਰੂ ਦੇ ਜਸ ਨੂੰ ਗਾਵੈ, ਗੁਣ ਧੋਮ ਅਟਲ ਮੰਡਲ ਵੈ, ਭਗਤ ਪਾਏ ਰਸ ਜਾਣੇ ਹੋ। ਦੂਸਰਾ ਇਹ ਵੀ ਸਾਧ ਸਿੰਘ ਮਹਾਂਪੁਰਖਾਂ ਨੇ ਅਰਥ ਕੀਤਾ ਵੀ ਜਿਹੜਾ ਧੋਮ ਹੈ ਇਹ ਇੱਕ ਰਿਸ਼ੀ ਹੋਇਆ, ਇਹ ਦੂਜਾ ਅਰਥ ਲਓ ਸਮਝਣਾ। ਧੋਮ ਰਿਸ਼ੀ ਜਿਹੜਾ ਹੋਇਆ ਇਹ ਪਾਂਡਵਾਂ ਦਾ ਪ੍ਰੋਹਤ ਸੀ, ਇਸ ਕਰਕੇ ਧੋਮ ਰਿਖੀ ਵੀ ਗਾ ਰਿਹਾ ਤੇ ਅਟਲ ਪਦਵੀ ਵਾਲਾ ਧਰੂ ਵੀ ਗਾ ਰਿਹਾ, ਐਂ ਦੋਨੇ ਅਰਥ ਕੀਤੇ ਨੇ ਸੰਪਰਦਾਇਕ ਗਿਆਨੀਆਂ ਮਹਾਂਪੁਰਸ਼ਾਂ ਨੇ ਜੀ।
ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ,
ਜਿਹਦਾ ਜਸ ਧਰੂ ਨੇ ਕੀਤਾ, ਜਿਹਦਾ ਜਸ ਧੋਮ ਨੇ ਕੀਤਾ, ਜਿਹਦਾ ਜਨਕ ਆਦਿ ਸਾਰਿਆਂ ਨੇ ਕੀਤਾ, ਜਿਹੜੇ ਅੱਗੇ ਅਰਥ ਸੁਣ ਚੁੱਕੇ ਹੋ ਉੱਪਰ। ਹੁਣ ਕੱਲ ਨਾਮੀ ਭੱਟ ਕਹਿੰਦਾ, ਕਹਿੰਦਾ ਹੇ ਭਰਾਵੋ
ਕਵ ਕਵੀ ਦਾ ਨਾਮ ਹੈ, ਉਚਾਰਨ ਕਰਨ ਵਾਲਾ ਆਪਣਾ ਪਰਿਚਾ ਦਿੰਦਾ। ਕਵ ਕਲ ਕਲ ਨਾਮੇ ਭੱਟ ਰਿਗਵੇਦ ਦਾ ਅਵਤਾਰ। ਕਵ ਕਲ ਸੁਜਸ ਦਾ ਅਰਥ ਹੈ ਸ੍ਰੇਸ਼ਟ ਜਸ। ਕਵ ਕਲ ਸੁਜਸ ਉਹ ਸ੍ਰੇਸ਼ਟ ਜਸ ਜਿਹੜਾ ਸਾਰੇ ਗਾਉਂਦੇ ਰਹੇ ਨੇ। ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਕਹਿੰਦੇ ਉਹ ਗੁਰੂ ਨਾਨਕ ਦਾ ਸਰੂਪ ਨਿਰਾਕਾਰ, ਉਹ ਪਰਮੇਸ਼ਰ ਸ੍ਰਿਸ਼ਟੀ ਦਾ ਮਾਲਕ ਜਿਹੜਾ ਹੈ ਉਹ ਗੁਰੂ ਨਾਨਕ ਸਰੂਪ ਹੋ ਕਰਕੇ ਪ੍ਰਗਟ ਹੋਇਆ। ਇਸ ਲਈ ਹੇ ਭਰਾਵੋ ਉਸ ਗੁਰੂ ਨਾਨਕ ਦਾ ਜਸ ਕਰੋ ਜਿਹੜਾ ਪਰਮੇਸ਼ਰ ਦਾ ਸਰੂਪ ਹੈ, ਜਿਹਦਾ ਸਾਰਿਆਂ ਭਗਤਾਂ ਨੇ ਜਸ ਕੀਤਾ। ਕਵ ਕਲ ਸੁਜਸ ਗਾਵੋ ਗੁਰੂ ਨਾਨਕ ਰਾਜਯੋਗ ਜਿਨ ਮਾਣਿਓ, ਜਿਨ੍ਹਾਂ ਨੇ ਭਗਤੀ ਦੇ ਯੋਗ ਦਾ, ਗਿਆਨ ਯੋਗ ਦਾ, ਸਹਿਜ ਯੋਗ ਦਾ ਆਨੰਦ ਮਾਣਿਆ, ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਘਰਵਾਰੀ ਹੋਏ ਵਰਤਿਆ, ਘਰਵਾਰੀ ਸਿੱਖ ਪੈਰੀ ਪਾਏ, ਆਪ ਵੀ ਘਰਵਾਰੀ ਗ੍ਰਿਸਤ ਵਿੱਚ ਰਹੇ, ਭਾਈ ਲਹਿਣਾ ਵੀ ਘਰਵਾਰੀ ਸਿੱਖ। ਸੋ ਇਹੋ ਸਤਿਗੁਰੂ ਮਹਾਰਾਜ ਦਾ ਜਸ ਕਰਦੇ ਹੋਏ ਤੇ ਇਹੋ ਤੀਸਰਾ ਸਵਈਆ ਸਵਾਗਤ ਕੀਤਾ ਹੈ ਜੀ।
ਗਾਵੇ ਕਪਲਾ ਦੇ ਆਦ ਜੋਗੇਸ਼ਰ ਅਪਰੰਪਰ ਅਵਤਾਰ ਬਰੋ।
ਇਉਂ ਸਾਧ ਸਿੰਘ ਜੀ ਕਹਿੰਦੇ ਬਰੋ ਨਾਮ ਹੈ ਸ੍ਰੇਸ਼ਟ ਦਾ। ਬਰੋ ਸ੍ਰੇਸ਼ਟ ਅਵਤਾਰਾਂ ਦੀ ਸ਼੍ਰੇਣੀ ਚ ਮੰਨਿਆ ਜਿਹੜਾ ਕਪਲ ਮੁਨੀ ਹੈ, ਜੋਗ ਈਸ਼ਰ ਜੋਗੀਆਂ ਦਾ ਕਹਿੰਦੇ ਇਹ ਭਾਵ ਆਦਿ ਕਾਲ ਤੋਂ ਹੀ ਨਾ, ਅਪਰ ਰੂਪ ਸੰਸਾਰ ਤੋਂ ਪਰਾ ਰੂਪ ਆਦਿ ਕਾਲ ਤੋਂ ਹੀ ਕਪਲ ਨੂੰ ਜੋਗੀਆਂ ਦਾ ਸ਼੍ਰੋਮਣ ਮੰਨਿਆ ਗਿਆ। ਗਾਵ ਹੈ ਇਹ ਵੀ ਉਹਦੇ ਜਸ ਨੂੰ ਗਾ ਰਿਹਾ ਹੈ। ਤੇ ਦੂਸਰਾ ਸਾਧ ਸਿੰਘ ਜਿਹੜਾ ਕਪਲ ਹੈ ਤੇ ਕਪਲ ਰਿਸ਼ੀ ਇਹ 6 ਰਿਸ਼ੀ ਹਨ ਤੇ ਜਿਹਨਾਂ ਦਾ ਸੋਹਲੇ ਬਾਣੀ ਦੇ ਅੰਦਰ ਆਪਾਂ ਜਦੋਂ ਪਾਠ ਕਰਦੇ ਹਾਂ ਹਰ ਰੋਜ਼ ਕਹਿੰਦੇ ਹਾਂ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੀ ਕੀਰਤ ਹੋਏ ਸੋ ਕਰ ਰਾਖ ਵਡਾਈ ਹੋਏ। ਉੱਥੇ ਭਾਵ ਕੀ ਹੈ, ਸਿੱਖਾਂ ਨੇ ਪ੍ਰਸ਼ਨ ਕੀਤਾ, ਹੇ ਗੁਰੂ ਨਾਨਕ ਸਾਹਿਬ ਜੀਓ ਕਿਰਪਾ ਕਰਕੇ ਦੱਸੋ ਵੀ ਜਿਹੜੇ 6 ਸ਼ਾਸਤਰ ਹਨ ਖੱਟ ਸ਼ਾਸਤਰ, ਇਹਨਾਂ 6 ਸ਼ਾਸਤਰਾਂ ਦੇ ਅੰਦਰ ਕਿਹੜਾ ਸ਼ਾਸਤਰ ਪ੍ਰਮਾਣਿਕ ਹੈ ਜਿਹੜਾ ਗੁਰਮਤ ਦੇ ਨਾਲ ਮਿਲਦਾ ਹੋਵੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਾਈ 6 ਸ਼ਾਸਤਰ ਨੇ, ਸਾਂਖ, ਨਿਆਏ, ਵਿਸ਼ੇਖਕ, ਪੂਰਵ ਮੀਮਾਂਸਾ, ਪਤੰਜਲ ਤੇ ਵਿਦਾਂਤ। 6 ਘਰ, ਘਰ ਦਾ ਅਰਥ ਇੱਥੇ ਸ਼ਾਸਤਰ ਹੈ। 6 ਘਰ 6 ਗੁਰ, ਗੁਰ ਨਾਮ ਹੈ ਉਚਾਰਨ ਕਰਨ ਵਾਲੇ ਪੂਜਨੀਕ, ਉਹ ਸਾਸਵੀ 6 ਮੁਨੀ ਹਨ ਜਿਹੜੇ ਉਚਾਰਨ ਕਰਨ ਵਾਲੇ ਹਨ। ਉਹਨਾਂ 'ਚ ਪਹਿਲਾ ਨਾਮ ਇਹਦਾ ਹੁੰਦਾ ਜਿਹਦਾ ਇੱਥੇ ਭੱਟ ਵੇਰਵਾ ਦੇ ਰਿਹਾ, ਕਪਲ ਹੈ। ਤੇ ਇਸੇ ਤਰ੍ਹਾਂ ਸਾਸਵੀ ਕਪਲ ਮੁਨੀ ਨੇ ਸਾਂਖ ਸ਼ਾਸਤਰ ਰਚਨਾ ਕੀਤਾ। ਕਪਲ, ਗੌਤਮ, ਕਨਾਦ, ਜੈਮਨੀ, ਪਤੰਜਲ, ਵਿਆਸ ਇਹ 6 ਨੇ, ਇਹਨਾਂ ਨੇ ਇੱਕ ਇੱਕ ਸ਼ਾਸਤਰ ਰਚਿਆ। ਜਿਹੜਾ ਸਾਂਖ ਸ਼ਾਸਤਰ ਹੈ ਉਹਦਾ ਕਰਤਾ ਇਹ ਜਿਹਦਾ ਇੱਥੇ ਨਾਮ ਹੈ ਕਪਲ ਮੁਨੀ। ਨਿਆਂ ਸ਼ਾਸਤਰ ਦਾ ਕਰਤਾ ਸਾਸੀ ਗੌਤਮ ਹੈ, ਗੌਤਮ ਨੇ ਨਿਆਂ ਸ਼ਾਸਤਰ ਰਚਿਆ ਹੈ, ਇਹਨਾਂ ਨੇ ਇੱਕ ਇੱਕ ਸ਼ਾਸਤਰ ਰਚਿਆ। ਸਾਂਖ ਨਿਆਏ ਪੂਰਵ ਮਾਸਾ ਸਾਂਖ ਨਿਆਏ, ਤੇ ਇਸੇ ਤਰ੍ਹਾਂ ਸਾਧ ਸੰਗੀ 6 ਜਿਹੜੇ ਰਿਸ਼ੀ ਹਨ, ਗੌਤਮ ਤੋਂ ਅੱਗੇ ਕਨਾਦ ਮੁਨੀ ਹੈ ਜਿਹਨੂੰ ਕਰਨ ਭੁੱਖ ਵੀ ਕਹਿੰਦੇ ਆ, ਤੇ ਉਹਨੇ ਵੀ ਆਪਣਾ ਸ਼ਾਸਤਰ ਰਚਿਆ। ਤੇ ਇਸੇ ਤਰ੍ਹਾਂ ਸਾਂਖ ਨਿਆਏ ਪੂਰਵ ਮਾਸਾ ਪਤੰਜਲ ਔਰ ਵਿਦਾਂਤ, ਯੋਗ ਸ਼ਾਸਤਰ ਜਿਹੜਾ ਪਤੰਜਲੀ ਹੈ ਜੈਮਨੀ ਨੇ ਸਾਧ ਸਿੰਘ ਜੀ ਪੂਰਵ ਮਾਸਾ ਰਚਿਆ, ਜਿਹੜਾ ਪਤੰਜਲ ਹੈ ਪਤੰਜਲੀ ਨੇ ਪਤੰਜਲ ਸ਼ਾਸਤਰ ਬਣਾਇਆ ਯੋਗ ਦੀ ਸਾਰੀ ਪ੍ਰਕਿਰਿਆ ਉਹਦੇ ਵਿੱਚ। ਜਿਹੜੇ ਵਿਆਸ ਜੀ ਹੋਏ ਨੇ ਵਿਆਸ ਜੀ ਨੇ ਸਾਧ ਸਿੰਘ ਜੀ ਜਿਹੜਾ ਸ਼ਾਸਤਰ ਰਚਿਆ ਉਹਦਾ ਨਾਮ ਹੈ ਵਿਦਾਂਤ ਸ਼ਾਸਤਰ। ਵਿਸ਼ੇਖ ਸ਼ਾਸਤਰ ਜਿਹੜਾ ਕਨਪੁੱਕ ਨੂੰ ਕਨਾਦ ਵੀ ਕਹਿੰਦੇ ਆ, ਕਨਪੁੱਕ ਵੀ 2 ਨਾਂ ਉਹਦੇ। ਇਉਂ ਜਿਹੜੇ ਸਾਧ ਸਿੰਘ ਜੀ ਸਾਂਖ, ਨਿਆਏ, ਵਿਸ਼ੇਖਕ, ਪੂਰਵ ਮਾਸਾ, ਪਤੰਜਲ ਔਰ ਵਿਦਾਂਤ, 6 ਘਰ 6 ਗੁਰ 6 ਹੋ ਗਏ ਉਹਨਾਂ ਨੂੰ ਉਚਾਰਨ ਕਰਨ ਵਾਲੇ, 6 ਉਪਦੇਸ਼, ਇਹਦਾ ਉਪਦੇਸ਼ ਵੀ ਵੱਖਰਾ ਵੱਖਰਾ ਇੱਕ ਦੂਜੇ ਨਾਲ ਮਿਲਦਾ ਨਹੀਂ। ਕੋਈ ਕਰਮਵਾਦੀ ਹੈ, ਕੋਈ ਕਾਲਵਾਦੀ ਹੈ, ਕੋਈ ਅਨੀਸ਼ਰਵਾਦੀ ਹੈ। ਤੇ ਇਹਦੇ ਵਿੱਚ ਸਾਧ ਸਿੰਘ ਮਹਾਰਾਜ ਸਾਹਿਬ ਜੀ ਨੇ ਕਿਹਾ, ਬਾਬਾ ਹੇ ਭਾਈ ਪ੍ਰਸ਼ਨ ਕਰਨ ਵਾਲਿਆ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਂ। ਇਹਨਾਂ ਦੇ ਵਿੱਚ ਜਿਹੜਾ ਮਹਾਰਿਸ਼ੀ ਵਿਆਸ ਦਾ ਰਚਿਆ ਹੋਇਆ ਸ਼ਾਸਤਰ ਹੈ ਵਿਦਾਂਤ, ਉਹਦੇ ਵਿੱਚ ਆਤਮਾ ਅਨਾਤਮਾ ਦਾ, ਆਤਮਾ ਔਰ ਪਰਮਾਤਮਾ ਦੀ, ਜੀਵ ਔਰ ਈਸ ਦੀ ਏਕਤਾ ਦੇ ਵਚਨ ਕੀਤੇ ਹੋਏ ਹੈ। ਵਿਧਾਂਤ ਦੇ ਅੰਦਰ ਕੇਵਲ ਸ਼ਾਸਤਰ ਜੀ ਬ੍ਰਹਮ ਨੂੰ ਪਛਾਣਨ ਦੀ ਪ੍ਰਕਿਰਿਆ। ਮਹਾਰਾਜ ਕਹਿੰਦੇ ਭਾਈ ਇਹ ਸ਼ਾਸਤਰ ਦੁਆਰਾ ਤੁਸੀਂ ਇਹਦੇ ਤੇ ਯਕੀਨ ਰੱਖ ਸਕਦੇ ਹੋ ਵੀ ਇਹਦਾ ਸਿਧਾਂਤ ਜਿਹੜਾ ਗੁਰਮਤਿ ਦੇ ਨਾਲ ਮਿਲਦਾ। ਜਿਹੜੇ ਲੋਕ ਅਣਜਾਣ ਸਾਸੀ ਉਹ ਕਹਿਣਗੇ ਲਓ ਜੀ ਸਾਡਾ ਵਿਧਾਂਤ ਦੇ ਨਾਲ ਸਾਡਾ ਕੀ ਸੰਬੰਧ ਹੈ ਜੀ ਸਿੱਖਾਂ ਦਾ, ਇੰਨੀ ਅਣਜਾਣਪਣੇ ਦੀ ਗੱਲ ਹੈ। ਇਹਦਾ ਅਰਥ ਪਤਾ ਕੀ ਬਣਦਾ, ਇਹਦਾ ਅਰਥ ਬਣਦਾ ਵੀ ਗਿਆਨ ਦੇ ਨਾਲ ਸਾਡਾ ਕੀ ਸੰਬੰਧ ਹੈ ਜੀ ਸਿੱਖਾਂ ਦਾ, ਅਰਥ ਇਹ ਬਣਿਆ ਇਹਦਾ। ਵੇਦਾਂਤ ਦਾ ਅਰਥ ਵੇਦੰਤਾ ਸਾਵੇਦੰਤਾ, ਜਿਹੜਾ ਵੇਦ ਦੇ ਅੰਤ ਵਿੱਚ ਹੈ, ਵੇਦ ਦਾ ਅੰਤਲਾ ਕਾਂਡ ਭਾਵ ਕੀ ਹੈ, ਇੱਕ ਲੱਖ ਸਲੋਕ ਜਿਹਦੇ 80,000 ਸਲੋਕ ਹੈ ਜਿਹੜਾ ਸਾਧ ਸੁਣੀ ਉਹ ਕਰਮ ਕਾਂਡ ਹੈ, 16,000 ਸਲੋਕ ਉਪਾਸ਼ਨਾ ਕਾਂਡ ਹੈ, 4,000 ਸਲੋਕ ਤੀਸਰਾ ਕਾਂਡ ਹੈ ਵੇਦ ਦਾ, ਉਹ ਨਿਰੋਲੀ ਤੱਤਵ ਗਿਆਨ ਹੈ। ਜਿਵੇਂ ਸ਼ਾਮ ਵੇਦ ਕੀ ਬਚਨ ਹੈ, ਤਤ ਤੋਂ ਅਸਪਦ ਤੀਨ ਜਨ ਇਨਕੋ ਭੇਜੋ ਲਿਹੋ ਸਾਰ ਤਿੰਨ ਚੀਨ, ਤਤਮਸੀ ਮਹਾਵਾਕ ਹੈ, ਤਤਪਦ ਈਸ ਜੀਵ ਤੋਂ ਪਦ ਅਸਪਦ ਬ੍ਰਹਮ ਕਹਾਵੈ, ਮਾਇਆ ਕਹਿ ਜੇ ਭੇਦ ਤੀਨ ਇੱਕ ਹੈ ਵੇਦ ਬਤਾਵੈ। ਹੁਣ ਵੇਦ ਦੀ ਝਲਕ ਜਿਹੜੀ ਹੈ ਨਾ ਸਾਸੀ ਵਿਧਾਂਤ ਦੀ, ਗੁਰਬਾਣੀ ਦੀ ਥਾਂ ਥਾਂ ਤੇ ਵਿਧਾਂਤ ਹੈ, ਥਾਂ ਥਾਂ ਤੇ ਗਿਆਨ ਹੈ। ਜੈਸੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਪੜ੍ਹਦੇ ਹੋ ਆਪ ਜੀ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ, ਪੋਹਕ ਮਾਧਿਓ ਵਾਸ ਬਸਤ ਹੈ, ਮੁਕਰ ਮੈਂ ਜੈਸੇ ਸ਼ਾਈ, ਤੈਸੇ ਹੀ ਹਰ ਵਸੈ ਨਿਰੰਤਰ, ਘੱਟ ਹੀ ਖੋਜੋ ਭਾਈ। ਵਿਧਾਂਤ ਹੈ ਸਾਰਾ, ਨਿਰੋਲ ਆਤਮਕ ਗਿਆਨ ਨੇ, ਉਸ ਨੂੰ ਵਿਧਾਂਤ ਕਹਿੰਦੇ ਆ ਸਾਸ ਜੀ। ਹਾਂ, ਫਰਕ ਸਿਰਫ ਕੀ ਹੈ, ਜਿਹੜਾ ਵਿਧਾਂਤ ਸ਼ਾਸਤਰ ਹੈ ਉਹਦੇ ਨਾਲੋਂ ਗੁਰਬਾਣੀ ਦੇ ਵਿੱਚ ਇੰਨਾ ਕੁ ਅੰਤਰ ਹੈ, ਗਿਆਨ ਤਾਂ ਹੈ ਉਹੀ, ਉਹ ਗਿਆਨ ਦੇ ਨਾਲ ਥੋੜ੍ਹੀ ਜਿਹੀ ਹੰਗਤ ਹੈ। ਜਿਵੇਂ ਅਹੰ ਬ੍ਰਹਮ ਅਸਮੀ, ਤੇ ਇੱਥੇ ਉਹਨੇ ਮੈਂ ਖੁਦ ਬ੍ਰਹਮ ਦਾ ਰੂਪ ਹੋਣਾ, ਬਚਨ ਤਾਂ ਉਹੀ ਹੈ, ਪਰ ਗੁਰਬਾਣੀ ਦੇ ਵਿੱਚ ਕੀ ਕਿਹਾ, ਗੁਰਬਾਣੀ ਚ ਮੈਂ ਪਦ ਨੂੰ ਬਿਲਕੁਲ ਨਾਸ ਹੀ ਕਰ ਦਿੱਤਾ, ਮੈਂ ਪਦ ਨੂੰ ਥਾਂ ਹੀ ਨਹੀਂ ਦਿੱਤੀ, ਮੈਂ ਦੇ ਥਾਂ ਤੇ ਤੂੰ ਪਦ ਲੈ ਲਿਆ, ਮੈਂ ਨਾਹੀਂ ਪ੍ਰਭ ਸਭ ਕੁਛ ਤੇਰਾ, ਤੂੰ ਤੂੰ ਕਰਤਾ ਤੂੰ ਹੋਆ, ਮੈਂ ਤਾਂ ਪਦ ਹੀ ਛੱਡ ਦਿੱਤਾ ਗੁਰਬਾਣੀ ਚ, ਤੇ ਇਸਤੇਮਾਲ ਨਹੀਂ ਕੀਤਾ। ਸੋ ਇਸ ਕਰਕੇ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਇਹ ਸਾਰਾ ਨਿਰੋਲੀ ਸਾਧ ਸੀ, ਵਿਧਾਂਤ ਹੈ। ਇਸੇ ਕਰਕੇ ਪੁਰਾਣੇ ਜਿਹੜੇ ਸਾਧੂ ਸੀ, ਘੱਟ ਤੋਂ ਘੱਟ ਸਾਧ ਸੀ ਵਿਚਾਰ ਸਾਗਰ ਤੱਕ ਵਿਧਾਂਤ ਸ਼ਾਸਤਰ ਨੂੰ ਐਨ ਚੰਗੀ ਤਰ੍ਹਾਂ ਘੋ ਘੋ ਕੇ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਸ਼ਾਂ ਤੱਕ ਦਮਦਮੀ ਟਕਸਾਲ ਦੇ ਅੰਦਰ ਵਿਚਾਰ ਸਾਗਰ ਬੜੇ ਚਾਅ ਦੇ ਨਾਲ ਪੜ੍ਹਦੇ ਪੜ੍ਹਾਉਂਦੇ ਰਹੇ। ਉਹ ਵਿਰਸੇ ਨੂੰ ਅੱਗੇ ਸੰਭਾਲਿਆ ਸਾਧ ਸਿੰਘ ਸੰਤ ਗਿਆਨੀ ਮੋਹਨ ਸਿੰਘ ਜੀ ਨੇ, ਅਜੇ ਸਰੀਰ ਹੈ ਮਹਾਂਪੁਰਸ਼ਾਂ ਦਾ, ਤੇ ਉਹ ਵਿਧਾਂਤ ਦੇ ਬਹੁਤ ਵੱਡੇ ਆਚਾਰੀਆ ਮਹਾਂਪੁਰਸ਼ ਨੇ, ਜਿਨ੍ਹਾਂ ਨੇ ਸਾਧ ਸਿੰਘ ਜੀ ਸੰਤ ਕਰਤਾਰ ਸਿੰਘ ਜੀ ਵਿਧਾਂਤ ਦੇ ਵਿਦਿਆਰਥੀ ਨੇ, ਉਹਨਾਂ ਨੇ ਸੰਤ ਗਿਆਨੀ ਮੋਹਨ ਸਿੰਘ ਜੀ, ਸੰਤ ਕਰਤਾਰ ਸਿੰਘ ਜੀ ਉਹਨਾਂ ਦੇ ਕੋਲ ਵਿਧਾਂਤ ਪੜ੍ਹੇ। ਤੇ ਇਹੋ ਸਾਧ ਸਿੰਘ ਜੀ ਕਿਉਂਕਿ ਮਹਾਂਪੁਰਸ਼ ਸੰਤ ਗਿਆਨੀ ਮੋਹਨ ਸਿੰਘ ਜੀ ਦਾ ਤਪੀਸਰ ਹੋਣ ਦੇ ਨਾਤੇ, ਵਿਦਵਾਨ ਹੋਣ ਦੇ ਨਾਤੇ, ਇੱਕੋ ਹੀ ਵਿਦਿਆਰਥੀ ਐਸੇ ਸੀ 150 ਸਿੰਘਾਂ ਚ ਜਿਹਦਾ ਸਤਿਕਾਰ ਮਹਾਂਪੁਰਸ਼ ਆਪ ਖੁਦ ਵੀ ਕਰਦੇ ਸਨ। ਅਜੇ ਸਰੀਰ ਹਾਜ਼ਰ ਹੈ, 24 ਘੰਟਿਆਂ ਦੇ ਵਿੱਚੋਂ ਸਾਧ ਸਿੰਘ ਜੀ 21 ਘੰਟੇ ਜਿਹੜੇ ਨੇ ਉਹ ਸਿਮਰਨ ਵਿੱਚ ਬਤੀਤ ਹੁੰਦੇ ਆ। ਕੋਈ ਨੇੜੇ ਜਾ ਕੇ ਦੇਖ ਸਕਦਾ ਕਹਿਣ ਦੀ ਬਾਤ ਨਹੀਂ, 20-21 ਘੰਟੇ ਦਾ ਸਿਮਰਨ ਹੈ, ਕਿਸੇ ਨਾਲ ਗੱਲ ਨਹੀਂ ਕਰਦੇ, ਕਿਸੇ ਨਾਲ ਬੋਲਣ ਦੀ ਇੱਛਾ ਨਹੀਂ ਰੱਖਦੇ, ਤੇ ਕਿਸੇ ਨਾਲ ਗੱਲ ਨਹੀਂ ਪੈਣਾ ਤਾਂ ਗੱਲ ਦੂਰ ਦੀ ਹੈ। ਫਤਿਹ ਤੋਂ ਬਾਅਦ ਫਤਿਹ ਵੀ ਸਾਧ ਸਿੰਘ ਦੇ ਗੁਰਦੁਆਰੇ ਮੱਥਾ ਟੇਕਣ ਜਾਂਦਿਆਂ ਨੂੰ, ਰਸਤੇ 'ਚ ਕੋਈ ਫਤਿਹ ਬੁਲਾ ਦੇਵੇ ਤੁਰੇ ਜਾਂਦੇ ਆ, ਫਤਿਹ ਮੰਨ ਲੈਣਗੇ, ਇਦੋਂ ਬਾਅਦ ਗੱਲ ਹੀ ਨਹੀਂ ਕਰਦੇ ਤੁਸੀਂ। ਉਹ ਕਹਿੰਦੇ ਜ਼ਿੰਦਗੀ ਤਾਂ ਮੁੱਕਦੀ ਜਾ ਰਹੀ ਹੈ, ਗੱਲਾਂ 'ਚ ਕਿਉਂ ਖੋਣੀ ਹੈ, ਇਹਾਂ ਖੜ ਚੱਲੋ ਹਰ ਬਲਾ। ਕਹਿੰਦੇ ਲੋਕਾਂ ਨੂੰ ਬਥੇਰਾ ਕਹਿ ਲਿਆ, ਕਥਾ 'ਚ ਕਥਾ ਵੀ ਬੰਦ ਕਰ ਦਿੱਤੀ ਉਹਨਾਂ, ਜਿੰਨੇ ਉੱਥੇ ਰਹਿੰਦੇ ਨੇ ਉਹਨਾਂ ਨੂੰ ਪਿੰਡ 'ਚ ਜਾਣ ਦਾ ਹੁਕਮ ਨਹੀਂ। ਜਿਹੜਾ ਇੱਕ ਵਾਰੀ ਬੰਨਾ ਟੱਪ ਗਿਆ ਮੁੜ ਕੇ ਜਥੇ 'ਚ ਨਹੀਂ ਬਣਦਾ, ਜਾ ਭਾਈ ਤੂੰ ਬੰਨੀ ਟੱਪਦਾ ਰਹਿ, ਨਹੀਂ ਤਾਂ ਇੱਥੇ ਬੰਦਗੀ ਕਰਦਾ ਰਹਿ। ਚੜਾਵਾ ਬੰਦ ਕੀਤਾ, ਗੋਲਕ ਚੱਕੀ ਹੋਈ ਹੈ, ਕੋਈ ਰੁਪਈਆ ਮੱਥਾ ਨਹੀਂ ਟੇਕ ਸਕਦਾ। ਜਿਹੜੀ ਗੁਰਦੁਆਰੇ ਉੱਥੇ ਖੇਤਾਂ 'ਚ ਕਣਕ ਹੋ ਜਾਂਦੀ ਹੈ, ਪੀ ਲੈਂਦੇ ਨੇ, ਖਾ ਲੈਂਦੇ ਹੈ, ਬਾਹਰ ਤੋਂ ਕੋਈ ਸਾਧ ਸਿੰਘ ਪਦਾਰਥ ਚੜਾਵੇ ਉਹਨੂੰ ਜਦੀ ਮੋੜ ਦਿੰਦੇ, ਭਾਈ ਲੈ ਜਾ ਇੱਥੇ ਦੀ ਲੋੜ ਨਹੀਂ ਹੈ। ਇੰਨੇ ਸੰਜਮ 'ਚ ਪੰਜਾਬ 'ਚ ਇੱਕੋ ਹੀ ਅਸਥਾਨ ਹੈ ਹਿੰਦੁਸਤਾਨ 'ਚ ਜਿੱਥੇ ਇੰਨੇ ਸੰਜਮ ਨਾਲ ਬੰਦਗੀ ਹੋ ਰਹੀ ਹੈ। ਕੱਲ੍ਹ ਨੂੰ ਆਉਣ ਵਾਲੇ ਸਮੇਂ 'ਚ ਇਹ ਮਸਾਲਾ ਬਣਨਗੀਆਂ, ਲੋਕ ਕਿਹਾ ਕਰਨਗੇ ਵੀ ਤੁਸੀਂ ਸੰਤ ਗਿਆਨੀ ਮੋਹਨ ਸਿੰਘ ਦੇ ਦਰਸ਼ਨ ਕੀਤੇ ਆ ਜੀ, ਐਡੇ ਬੜੇ ਤਪੀਸਰ, ਇਹ ਕਰਨੀ ਆ। ਬਾਅਦ 'ਚ ਪਤਾ ਲੱਗਦਾ ਹੁੰਦਾ, ਕਰਨੀ ਦਾ ਫਲ ਬਾਅਦ 'ਚ ਹੁੰਦਾ, ਹੁੰਦਿਆਂ ਹੋਇਆਂ ਸਾਧ ਸਿੰਘ ਜੀ ਕਈ ਵਾਰੀ ਉਹ ਚੀਜ਼ ਦੀ ਕੀਮਤ ਨਹੀਂ ਹੁੰਦੀ। ਸੋ ਸੰਤ ਮਹਾਂਪੁਰਸ਼ ਅੱਜ ਸਿੱਖ ਜਗ ਦੇ ਵਿੱਚ ਆ ਜਦੋਂ ਰਹਿਤ ਮਰਿਆ ਦਾ ਇੱਕ ਕਰਨ ਦਾ ਸਾਧ ਸੰਗੀ ਕੁਝ ਚਰਚਾ ਚੱਲਿਆ, ਸੰਤ ਸਮਾਜ ਨੇ ਫੈਸਲਾ ਕਰ ਲਿਆ ਤੇ ਦੋ ਦਾ ਨਾਂ ਰੱਖ ਦਿੱਤਾ ਵੀ ਇਹ ਦੋ ਜਣੇ ਜਾ ਕੇ ਭਿੰਡਰੀ ਸੰਤ ਗਿਆਨੀ ਮੋਹਨ ਸਿੰਘ ਜੀ ਨੂੰ ਬੇਨਤੀ ਕਰਨ। ਉਹਦੇ ਜੀ ਤਾਂ ਸੰਤ ਗਿਆਨੀ ਅਵਤਾਰ ਸਿੰਘ ਜੀ ਵਧਣੀ ਵਾਲੇ ਮਹਾਂਪੁਰਸ਼ਾਂ ਦੇ ਪੋਤਰੇ ਸੰਤ ਗਿਆਨੀ ਗੁਰਬਚਨ ਸਿੰਘ ਜੀ, ਇੱਕ ਤਾਂ ਉਹਨਾਂ ਦੀ ਡਿਊਟੀ ਲੱਗੀ। ਦੂਸਰਾ ਸਾਧ ਸੀ, ਮੈਂ ਅਜੇ ਪਹੁੰਚਿਆ ਨਹੀਂ ਸੀ, ਸਾਡੇ ਸੰਤ ਸਮਾਜ ਦੇ ਆਗੂ ਨੇ ਮੇਰੀ ਲਾ ਦਿੱਤੀ ਨਾ ਵੀ ਇਹ ਦੋ ਜਣੇ ਜਾਣ। ਅਸੀਂ ਉੱਥੇ ਦੋਨੇ ਗਏ, ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਵੀ ਦੇਖੋ ਬਾਤ ਇਹ ਹੈ ਵੀ ਮੈਂ ਜਾਣਾ ਤਾਂ ਨਹੀਂ ਹੈ ਕਿਤੇ, ਜਾਣ ਦੇ ਨਾਲ ਮੇਰੀ ਕਿਰਿਆ ਹੀ ਐਸੀ ਰੱਖੀ ਹੋਈ ਹੈ ਮੈਂ ਕਿਤੇ ਨਹੀਂ ਜਾਣਾ, ਬਥੇਰਾ ਫਿਰ ਤੁਰ ਲਏ ਹਾਂ। ਹਾਂ, ਜੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਦਾ ਗਿਆਨੀ ਜਿਹੜਾ ਰਹਿਤ ਮਰਿਆਦਾ ਦਮਦਮ ਟਕਸਾਲ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਚਲੀ ਆ ਰਹੀ ਹੈ, ਜਿਹਦੇ ਸਬੂਤ ਮਹਾਂਪੁਰਸ਼ ਉੱਥੇ ਰੱਖੀ ਬੈਠੇ ਹੈ, ਬਹੁਤ ਸਾਰੇ ਲਿਖਤੀ ਹੱਥ ਲਿਖਤ ਜ਼ਰੂਰ ਰੱਖੀ ਬੈਠੇ ਹੈ ਪ੍ਰੂਫ, ਕਹਿੰਦੇ ਉਹ ਬੜੇ ਤੋਂ ਬੜਾ ਗਿਆਨੀ ਜਿਹੜਾ ਹੈ ਜਿਹਦੇ ਤੁਹਾਨੂੰ ਉੱਤਰ ਨਾ ਆਵੇ, ਕਹਿੰਦੇ ਮੇਰੇ ਕੋਲ ਲਾਇਆ ਮੈਂ ਇੱਥੇ ਤਸੱਲੀ ਕਰਾ ਦੂੰ ਵੀ ਭਾਈ ਇਹ ਗੁਰੂ ਕੀ ਮਰਿਆਦਾ ਹੈ। ਸੋ ਇਉਂ ਸਾਧ ਸੰਗਤ ਗੁਰੂ ਕਿਰਪਾ ਕਰੇ ਤੇ ਵਿਦਾਂਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੱਕ ਸਾਰੇ ਵਿਦਿਆਰਥੀ ਪੜ੍ਹਦੇ ਪੜ੍ਹਾਉਂਦੇ ਰਹੇ, ਪਰ ਸਾਧ ਸਿੰਘ ਜੀ ਗਾਹਾਂ ਵਾਲੀ ਪੀੜ੍ਹੀ ਦੇ ਅੰਦਰ ਫਰਕ ਪੈ ਗਿਆ। ਹੁਣ ਕੇਵਲ ਸਾਰ ਕਿਤਾਬ ਵੀ ਪੜ੍ਹ ਲੈਂਦੇ ਹੈ ਜਾਂ ਵਿਚਾਰ ਵਾਲਾ ਬਸ ਦੋ ਗ੍ਰੰਥ ਪੜ੍ਹ ਕੇ, ਹਾਲਾਂਕਿ ਨੌ ਗ੍ਰੰਥ ਨੇ ਕਥਾ। ਗੁਰੂ ਕਿਰਪਾ ਕਰੇ ਭਾਈ, ਸਾਰਿਆਂ ਥਾਵਾਂ ਤੇ ਕਲਯੁਗ ਨੇ ਪਹਿਰਾ ਕੀਤਾ ਹੋਇਆ, ਵਿਦਿਆ ਦੀ ਧਾਂਕ ਸੀ ਕਿਸੇ ਵੇਲੇ ਜਦੋਂ ਕੋਈ ਸਾਡੀ ਸੰਪਰਦਾ ਦਾ ਨਾਂ ਲੈਂਦਾ ਸੀ ਨਾ ਹਰਿਦੁਆਰ ਕੰਸੀ ਵਿੱਚ ਜਾ ਕੇ ਵੀ ਭਿੰਡਰਾਂ ਵਾਲੇ ਜਥੇ ਦਾ ਸਿੰਘ ਹੈ, ਬੜੇ ਬੜੇ ਪੰਡਿਤ ਵੀ ਉਸ ਵੇਲੇ ਇਹ ਸੋਚਦੇ ਸੀ ਭਾਈ ਇਹ ਵਿਦਵਾਨ ਹੈ। ਸਮੇਂ ਨੇ ਪਲਟੇ ਖਾ ਲਏ ਸਾਧ ਸਿੰਘ ਜੀ, ਵਿਦਿਆ ਜਾ ਰਹੀ ਹੈ। ਇੱਕ ਉਹ ਵਿਦਿਆਰਥੀ ਕਹਿੰਦਾ ਮੈਂ ਹੈ ਟਕਸਾਲ ਦਾ ਵਿਦਿਆਰਥੀ, ਬਹੁਤ ਸਾਲ ਹੋ ਗਏ ਹਜ਼ੂਰ ਸਾਹਿਬ ਮੇਰੇ ਨਾਲ, ਮੈਂ ਕਿਹਾ ਭਾਈ ਤੂੰ ਐਂ ਕਰ ਫਿਰ ਅਵਤਾਰ ਸਿੰਘ ਸਿੰਘ ਦਾ ਨਾਮ ਮੱਝ ਦੇ ਰੱਖ ਲਿਆ, ਮੈਂ ਕਿਹਾ ਵੀ ਪਾਠ ਤੋਂ ਬੋਲਦੀ ਉੱਥੇ ਤਖ਼ਤ ਤੇ ਮਾਣ ਮਿਲਿਆ, ਸਿੰਘ ਸਾਹਿਬ ਨੇ ਕਿਹਾ ਵੀ ਇੱਕ ਤਖ਼ਤ ਤੇ ਹਾਜ਼ਰੀ ਤੁਸੀਂ ਭਰੋ। ਕਹਿੰਦਾ ਜੀ ਠੀਕ ਹੈ। ਜਦੋਂ ਜਾਣ ਲੱਗੇ ਅੰਦਰ ਤਖ਼ਤ ਸਾਹਿਬ ਦੇ, ਮੈਂ ਕਿਹਾ ਅਵਤਾਰ ਸਿੰਘ ਵੀ ਗੱਲ ਸੁਣ ਲੈ ਵੀ ਕਿਤੇ ਭੁਲੇਖਿਆ ਨਾ ਰਹੇ ਤੈਨੂੰ, ਵੀ ਹੱਥ ਲਿਖਤ ਸਰੂਪ ਹੈ ਮਹਾਰਾਜ ਦਾ, ਜਿਹਦੇ ਤੇ ਪਾਠ ਕਰ ਮੈਂ ਤਾਂ ਅਰਥੀ ਕਰ ਲੈਣ ਵੀ ਕਿਤੇ ਉੱਥੇ ਜਾ ਕੇ ਫਿਰ ਜੇ ਤੇਰੀ ਮਿਹਨਤ ਹੈ ਤਾਂ ਕਹਾਂ ਬਣੀ। ਕਹਿੰਦਾ ਜੀ ਹੱਥ ਲਿਖ ਤੇ ਮਸਾਂ ਹਾਂ ਲੜੀ ਵਾਰ। ਕਹਿੰਦਾ ਜੀ ਫਿਰ ਮੇਤੇ ਤਾਂ ਨਹੀਂ ਪਾਠ ਕਰਨਾ। ਮੈਂ ਕਿਹਾ ਕਿਉਂ ਟਕਸਾਲ ਦੀ ਲਾਜ ਲਾਈ ਹੈ ਫਿਰ, ਟਕਸਾਲ ਦਾ ਨਾਂ ਕਾਹਨੂੰ ਲੈਣਾ ਵੀ ਮੈਂ ਟਕਸਾਲ ਦਾ ਵਿਦਿਆਰਥੀ ਹਾਂ। ਰਣ ਦੇ ਸੂਰੇ ਚਿੱਤ ਉਲਾਸ, ਬਥੇਰਾ ਮੈਂ ਉਹਨੂੰ ਕਿਹਾ ਵੀ ਚੱਲ ਮੈਂ ਤੈਨੂੰ ਸਹਾਰਾ ਵੀ ਰੱਖੂ ਨਾਲ, ਪਰ ਨਹੀਂ ਸਾਧ ਸਿੰਘ ਜੀ ਉੱਥੇ ਫਿਰ ਗਿਆਨੀ ਬਖਸ਼ੀਸ਼ ਸਿੰਘ ਜੀ ਲੱਗੇ ਨਾਲ, ਉਹਨਾਂ ਨੇ ਪਾਠ ਬੋਲਿਆ। ਸੋ ਇਉਂ ਸਾਧ ਸਿੰਘ ਜੀ ਵਿਦਿਆ ਜਿਹੜੀ ਹੈ, ਮਹਾਂਪੁਰਸ਼ ਵਿਦਿਆ ਵੀ ਪੜ੍ਹਾਉਂਦੇ ਤੇ ਬੰਦਗੀ ਵੀ ਕਰਾਉਂਦੇ ਸੀ ਨਾਲ, ਜੀਵਨ ਬਖਸ਼ਦੇ ਸੀ। ਗੁਰੂ ਕਿਰਪਾ ਕਰੇ ਉਹ ਘੀ ਦੇ ਬੜੇ ਬੜੇ ਕੜਛੇ ਤੇ ਵਿਦਿਆ ਦੇ ਖੁੱਲ੍ਹੇ ਗੱਫੇ, ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਨਾਲ ਹੀ ਸਮਾਪਤ ਹੋ ਗਏ ਸਾਧ ਸਿੰਘ ਜੀ। ਜਿਉਂ ਉਹਨਾਂ ਦੀ ਚਿਖਾ ਮਚੀ, ਇਹ ਦੋ ਚੀਜ਼ਾਂ ਨਾਲ ਹੀ ਲੈ ਗਏ ਮਹਾਂਪੁਰਸ਼। ਉਹ ਗੱਲ ਸਾਧ ਸਿੰਘ ਮੁੜ ਕੇ ਉਹ ਵਿਦਿਆ ਦੀ ਬਣ ਨਹੀਂ ਸਕੀ। ਟਕਸਾਲ ਹੈ ਗੁਰੂ ਕੀ, ਇਹੀ ਭਾਵਨਾ ਕਿ ਸਤਿਗੁਰੂ ਕਿਰਪਾ ਕਰੇ ਮੁੜ ਕੇ ਫਿਰ ਵਿਦਿਆ ਦੇ ਪੱਖ ਤੋਂ ਆਪਣੇ ਪੈਰਾਂ ਤੇ ਖੜੇ ਹੋ ਜਾਈਏ, ਇਹ ਅਰਦਾਸਾਂ ਨੂੰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਸੋ ਇਉਂ ਸਾਧ ਸਿੰਘ ਜੀ ਇਹ ਕਪਿਲ ਮੁਨੀ ਜਿਹੜਾ ਹੈ ਅਵਤਾਰਾਂ ਦੀ ਸ਼੍ਰੇਣੀ 'ਚ ਗਿਣਿਆ, ਇਹਦੀਆਂ ਦੋ ਕਲਾ ਮਿਲੀਆਂ ਹਨ, ਗਾਵੈ ਕਪਲਾਦ ਆਦਿ ਜੋਗੀਸ਼ਰ, ਇਹਦੇ ਵਰਗੇ ਹੋਰ ਵੀ ਜੋਗੀਸ਼ਰ ਹਨ। ਇਹ ਸਾਰੇ ਜਸ ਨੂੰ ਵਾਹਿਗੁਰੂ ਦੇ ਨੂੰ ਗਾ ਰਹੇ ਨੇ। ਦੂਸਰਾ ਅਰਥ ਮਹਾਂਪੁਰਸ਼ਾਂ ਨੇ ਇਹ ਵੀ ਕੀਤਾ, ਬਰੋ ਤੋਂ ਸ਼ੁਰੂ ਹੁੰਦਾ ਅਰਥ, ਬਰੋ ਨਾਮ ਹੈ ਸ੍ਰੇਸ਼ਟ, ਬਰੋ ਅਵਤਾਰ, ਅਵਤਾਰਾਂ ਦੇ ਵਿੱਚੋਂ ਸ੍ਰੇਸ਼ਟ ਅਵਤਾਰ ਕੌਣ ਹੈ? ਗੁਰੂ ਨਾਨਕ ਸਾਹਿਬ, ਜਿਹਨਾਂ ਤੋਂ ਵੱਡਾ ਕੋਈ ਅਵਤਾਰ ਅੱਜ ਤੱਕ ਨਹੀਂ ਹੋਇਆ, ਨਾ ਹੀ ਕੋਈ ਹੋਇਆ। ਸਭ ਤੋਂ ਵੱਡੇ ਅਵਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਪਰੂਪ ਸੰਸਾਰ ਤੋਂ ਪਰਾਰੂਪ ਹਨ। ਇਹਨਾਂ ਦੇ ਜਸ ਨੂੰ ਸਾਧ ਸਿੰਘ ਬੜੇ ਬੜੇ ਜੋਗੀਸ਼ਰ ਗਾ ਰਹੇ ਹੈ। ਆਦਿ ਕਾਲ ਭਾਵ ਕਿ ਸੰਸਾਰ ਦੀ ਜਦੋਂ ਰਚਨਾ ਹੋਈ ਹੈ, ਸੰਸਾਰ ਦੇ ਆਦਿ ਮੁੱਢ ਵਿੱਚ ਇਹੀ ਗੁਰੂ ਨਾਨਕ ਸਾਹਿਬ ਨਿਰਾਕਾਰ ਰੂਪ ਹੋ ਕਰਕੇ ਰਹਿ ਰਹੇ ਸੀ। ਉਹ ਨਿਰਾਕਾਰ ਦਾ ਰੂਪ ਆਦਿ ਨਿਰੰਜਨ ਹੈ ਗੁਰੂ ਨਾਨਕ। ਗਾਵੇ ਕਪਲਾਦ, ਕਪਲ ਵਰਗੇ ਸਾਰੇ ਮਹਾਰਾਜ ਦੇ ਜਸ ਨੂੰ ਗਾਉਂਦੇ ਹਨ।
ਗਾਵੇ ਜਮਦਗਨ ਪਰਸ ਰਾਮੇਸ਼ਵਰ ਕਰ ਕੁਠਾਰ ਰੂਪ ਤੇਜ ਹਰਿਓ।
ਸੋ ਇਉਂ ਸਾਧ ਸਿੰਘ ਗਾਵੇ ਜਮਦਗਨ, ਜਮਦਗਨੀ ਲਿਖੀ ਹੈ, ਇਹ ਪਰਸਰਾਮ ਦਾ ਸਾਧ ਸਿੰਘ ਜੀ ਪਿਓ ਹੈ। ਜਮਦਗਨ ਰਿਸ਼ੀ ਦਾ ਜਿਹੜਾ ਸਾਧੂ ਸੀ ਸਹੰਸਰ ਬਾਹੂ ਹੋਇਆ, ਉਹ ਇੱਕ ਦੇ ਸ਼ਿਕਾਰ ਖੇਡਣ ਗਏ ਹੋਏ ਨੂੰ ਕਿਤੇ ਉੱਥੇ ਉਹਦੇ ਘਰ ਵਾਲੀ ਨਾਲ ਸਾਧ ਸਿੰਘ ਨੇ ਕਿਹਾ ਵੀ ਮੈਂ ਆਪਣੀ ਭੈਣ ਨੂੰ ਮਿਲਣਾ ਤੇ ਉਹ ਇਹ ਸੋਚ ਕੇ ਵੀ ਮੇਰੀ ਰਿਸ਼ਤੇਦਾਰੀ ਹੈ। ਜਮਦਗਨ ਰਿਸ਼ੀ ਦੇ ਕੋਲ ਆਸਣ ਤੇ ਆਇਆ ਮਿਲਣ ਵਾਸਤੇ, ਸ਼ਿਕਾਰ ਨੂੰ ਚੱਲਿਆ ਸੀ ਸਾਂਸਰਵਾਲ ਨੂੰ ਜਮਦਗ ਰਿਸ਼ੀ ਕਹਿਣ ਲੱਗਾ, ਰਾਜਨ ਮੈਂ ਫਕੀਰ ਬੰਦਾ, ਮੇਰੇ ਕੋਲ ਆਇਆ, ਫਿਰ ਵੀ ਰਿਸ਼ਤੇਦਾਰੀ ਹੈ, ਵੀ ਤੂੰ ਅੱਜ ਲੰਗਰ ਮੇਰੇ ਕੋਲ ਛਕੇ। ਕਹਿਣ ਲੱਗਾ ਜੀ ਸੋਚ ਲਓ, ਮੇਰੇ ਨਾਲ ਫੌਜਾਂ ਨੇ, ਵੀ ਤੁਹਾਡੇ ਕੋਲ ਛੋਟੀ ਜਿਹੀ ਕੁਟੀਆ ਹੈ। ਉਹ ਕਹਿਣ ਲੱਗੇ ਕੋਈ ਨਹੀਂ, ਤੂੰ ਇਹ ਸ਼ੰਕਾ ਨਾ ਕਰ, ਲੰਗਰ ਸਾਰੀਆਂ ਫੌਜਾਂ ਨੂੰ, ਤੈਨੂੰ ਇਕੱਲੇ ਨੂੰ ਤਾਂ ਨਹੀਂ ਮੈਂ ਨਿਮੰਤਰਣ ਦਿੰਦਾ, ਤੇਰੀਆਂ ਸਾਰੀਆਂ ਫੌਜਾਂ ਨੂੰ ਇਸ ਕੰਮ। ਬੜਾ ਹੈਰਾਨ ਹੋਇਆ, ਸ਼ਿਕਾਰ ਖੇਡ ਕੇ ਮੁੜ ਕੇ ਆਇਆ ਤਾਂ ਜਿਸ ਵੇਲੇ ਸਾਸ ਨੇ ਉਹ ਇੱਕੋ ਹੀ ਕੁਟੀਆ ਉਹਦੇ ਵਿਚਾਲੇ ਪਰਦਾ ਤਾਣ ਦਿੱਤਾ ਰਿਸ਼ੀ ਨੇ, ਅੰਦਰ ਤੋਂ ਕੱਢ ਕੱਢ ਕੇ ਲੰਗਰ ਵਰਤੀ ਗਿਆ, 36 ਪ੍ਰਕਾਰ ਦੇ ਭੋਜਨ ਵਰਤ ਗਏ। ਰਾਜਾ ਛਕਦਾ, ਨਾਲੇ ਸੋਚਦਿਆ ਕਹਿਣ ਲੱਗਾ ਹੱਦ ਹੋ ਗਈ, ਮੈਂ ਸਲਤਨਤ ਦਾ ਮਾਲਕ, ਇਹ ਇੱਕ ਫਕੀਰ ਬੰਦਾ ਹੈ, ਇੰਨੇ ਸਵਾਦ ਭੋਜਨ ਕਦੇ ਮੈਂ ਨਹੀਂ ਤਿਆਰ ਕਰਵਾ ਸਕਿਆ, ਇਹਦਾ ਰਹੱਸ ਕੀ, ਜਾਣਨਾ ਚਾਹੁੰਦਾ। ਰੋਟੀ ਰੋਟੀ ਖਾ ਕੇ ਅੰਦਰ ਕੁਟੀਆ 'ਚ ਆ ਗਿਆ, ਕਹਿਣ ਲੱਗਾ ਆਹ ਪਰਦਾ ਜਿਹਾ ਚੱਕ ਕੇ ਦੇਖਣਾ ਚਾਹੁੰਦਾ ਮੈਂ, ਇਹ ਕਿੱਥੋਂ ਲੰਗਰ ਬਣ ਬਣ ਕੇ ਆਉਂਦਾ। ਕਹਿਣ ਲੱਗਾ ਰਿਸ਼ੀ ਜਮਦਗਨ, ਕਹਿੰਦਾ ਹੇ ਸੰਸਰ ਬਾਹੂ, ਰਿਸ਼ਤੇਦਾਰੀ ਆਪਣੇ ਥਾਂ 'ਤੇ ਹੈ, ਪਰ ਸਾਧੂਆਂ ਦੇ ਪਰਦੇ ਨਹੀਂ ਚੁੱਕੀ ਦੇ ਹੁੰਦੇ, ਇਹ ਪਰਦਾ ਬਣਿਆ ਰਹਿਣ ਦੇ, ਤੇਰਾ ਵੀ ਇਹਦੇ 'ਚ ਫਾਇਦਾ, ਮੇਰਾ ਵੀ ਇਹਦੇ 'ਚ। ਕਹਿਣ ਲੱਗਾ ਨਹੀਂ ਨਹੀਂ, ਮੈਂ ਤਾਂ ਦੇਖ ਧੱਕੇ 'ਤੇ ਜਾ ਕੇ ਪਰਦਾ ਚੁੱਕਿਆ, ਕਾਮ ਤੇਨ ਗਊ ਖੜੀ ਸੀ ਸਾਸ, ਇਹ ਸਵਰਗ ਦੀ ਚੀਜ਼ ਹੈ, ਪਾਰ ਜਾਤ ਵਿਰਸ਼ ਕਾਮ ਤੇਨ ਗਊ, ਅਤੇ ਇਹ ਕਪਲ ਵਿਰਸ਼ ਸਾਰੇ ਉੱਥੇ ਦੇ। ਜਦ ਉਹਨੂੰ ਦੇਖਿਆ ਸਾਸ ਨੇ ਗਊ, ਉਸੇ ਵੇਲੇ ਕਾਮ ਤੇਨ ਆਕਾਸ਼ ਨੂੰ ਉੱਡਣ ਲੱਗੀ, ਇਹਨੇ ਦੁਸ਼ਟ ਰਾਜੇ ਨੇ ਤੀਰ ਮਾਰਿਆ, ਤੀਰ ਮਾਰਿਆ ਸਾਧ ਸਿੰਘ ਜੀ, ਤੀਰ ਉਹਦੇ ਖੁਰ ਵਿੱਚ ਲੱਗਿਆ, ਕੰਨ ਵਿੱਚ ਲੱਗਿਆ। ਉਸ ਵੇਲੇ ਸਹੰਸਰ ਬਾਹੂ ਨੇ ਇਹਦਾ ਮੁਕਾਬਲਾ ਕੀਤਾ ਜਿੰਨਾ ਕਰ ਸਕਦਾ ਸੀ, ਪਰ ਸਹੰਸਰ ਬਾਹੂ ਨੇ ਇਹਦਾ ਸਿਰ ਵੱਢ ਦਿੱਤਾ। ਉਹ ਗਊ ਦੇ ਲਾਲਚ ਵਿੱਚ ਵੀ ਮੈਨੂੰ ਗਊ ਨਹੀਂ ਦਿੱਤੀ, ਇਹ ਗਊ ਦੀ ਪੱਖ ਕਰਦਾ। ਉਹ ਯੁੱਧ ਦੇ ਵਿੱਚੋਂ ਵਿਚਾਰਾ, ਉਹ ਨਿਹੱਥਾ ਸੀ, ਇਹਦੇ ਕੋਲ ਸ਼ਸਤਰ ਸੀ, ਮਾਰਿਆ ਮਰਨ ਲੱਗੇ ਨੇ ਕਿਹਾ, ਕਹਿਣ ਲੱਗੇ ਇਹ ਪਾਪ ਆਤਮਾ, ਇਹ ਗਊ ਦੀ ਰੱਤ ਜਿਹੜੀ ਆ ਆਮ ਗਊਆਂ ਦੀ ਰੱਤ ਵਰਗੀ ਨਹੀਂ ਹੈ, ਇਹਦੇ ਵਿੱਚ ਕੁਝ ਬੀਜ ਹੈ, ਪਾਪਾਂ ਦਾ ਬੀਜ ਹੈ, ਇਹਦੇ 'ਚ ਹੁਣ ਬੂਟੀ ਪੈਦਾ ਹੋਊਗੀ। ਉੱਥੇ ਸਾਸੀ ਤੰਬਾਕੂ ਜੰਮੇ, ਤੰਬਾਕੂ ਖਾਣ ਦਾ ਉਹੀ ਪਾਪ ਹੈ ਜਿਹੜਾ ਗਊ ਦੀ ਰੱਤ ਪੀਣ ਦਾ ਪਾਪ ਹੈ। ਕੋਈ ਹਿੰਦੂ ਹੋ ਕੇ ਸਾਸੀ ਤੰਬਾਕੂ ਨਹੀਂ ਵਰਤ ਸਕਦਾ, ਪੜ੍ਹੇ ਆਪਣੇ ਧਰਮ ਸ਼ਾਸਤਰ, ਕਰੇ ਵਿਚਾਰ। ਸੋ ਉਸ ਵੇਲੇ ਸਾਧ ਸਿੰਘ ਜੀ ਜਮਦਗਰ ਲਿਖੀ ਸੀ ਜਿਹੜਾ ਮਾਰਿਆ ਗਿਆ, ਇਹਦੀ ਜਿਹੜੀ ਮਾਂ ਸੀ, ਇਹਦੀ ਘਰਵਾਲੀ ਸੀ ਪਰਸਰਾਮ ਦੀ ਮਾਂ ਰੇਣਕਾ ਸਾਧ ਸਿੰਘ ਜੀ ਪਿੱਟੀ ਸੀ। ਉਹ ਜਿਸ ਵੇਲੇ ਪਿੱਟੀ, ਉਹਨੇ ਪਰਸਰਾਮ ਨੇ ਵਚਨ ਕੀਤਾ ਹੋਇਆ ਸੀ, ਮਾਂ ਵਾਲੀ ਮਮਤਾ ਕਰਦੀ ਸੀ, ਇਕਲੌਤਾ ਪੁੱਤਰ ਹੈ ਤੂੰ ਮੇਰਾ। ਕਹਿਣ ਲੱਗਾ ਮਾਂ, ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਜਦ ਤੂੰ ਮੈਨੂੰ ਯਾਦ ਕਰੇਂਗੀ ਮੈਂ ਤੈਨੂੰ ਮਿਲਣ ਜਦੇ ਆ ਜਾਊਂਗਾ, ਮੈਨੂੰ ਪਤਾ ਲੱਗ ਜੂਗਾ ਅੰਤਰਜਾਮ ਤੋਂ ਦੁਆਰਾ। ਫਿਰ ਸਾਸ ਨੇ ਪਰਸਰਾਮ ਨੂੰ ਯਾਦ ਕੀਤਾ, ਰੇਣਕਾ ਨੇ ਪਿੱਟਦੀ ਹੋਈ, ਤੇ ਤੇਰਾ ਪਿਤਾ ਮਾਰਿਆ ਗਿਆ ਵੀ ਇਹਦਾ ਅੰਤਮ ਦਾਹ ਸੰਸਕਾਰ ਕਰਨ ਲਈ ਆ। ਉਹ ਅੰਤਰਜਾਮ ਤੋਂ ਦੁਆਰਾ ਜਦ ਆ ਕੇ ਦੇਖਿਆ ਪਿਤਾ ਮਰਿਆ ਪਿਆ, ਉਹ ਮਾਂ ਨੇ ਸਾਸ ਜੀ ਸਾਹਮਣੇ ਆਪਣੇ ਪੁੱਤਰ ਦੇ 3 ਥਾਂ ਤੇ ਹੱਥ ਮਾਰ ਕੇ, ਤਿਹੱਥੜੇ ਕਹਿੰਦੇ ਜਿਹਨੂੰ ਦਹੱਥੜੇ ਸ਼ਬਦ ਬਣਾ ਲਿਆ ਪੰਜਾਬ ਦੇ ਵਿੱਚ, ਤਿਹੱਥੜੇ ਸਾਸ ਹੀ ਮਾਰੇ, ਪੱਟਾਂ ਤੇ ਹੱਥ ਮਾਰਿਆ, ਛਾਤੀ ਤੇ ਮਾਰਿਆ, ਮੂੰਹ ਤੇ ਮਾਰਿਆ, 3 ਥਾਂ ਤੇ ਤਿਹੱਥੜ। ਉਹ ਸਾਸ ਹੀ ਗਿਣਦਾ ਰਿਹਾ, ਮਾਂ ਦੀ ਵਿਹਵਲਤਾ ਹੀ 7 ਤੀਆ 21, ਉਹਨੇ 7 ਵਾਰੀ ਤਿਹੱਥੜ ਮਾਰ ਮਾਰ ਕੇ ਕਿਹਾ, ਪਰਸਰਾਮ ਤੂੰ ਚਲਿਆ ਗਿਆ, ਤੇਰੇ ਪਿਓ ਨੂੰ ਮਾਰ ਦਿੱਤਾ ਉਸ ਜ਼ਾਲਮ ਨੇ ਸਹੰਸਰ ਵਾਲਾ। ਬਸ ਵਿੱਚ ਜਿਸ ਵੇਲੇ ਸਾਸ ਜੀ 21 ਵਾਰੀ ਹੱਥ ਮਾਰੇ ਹੋਏ ਤੇ ਹੱਥੜ, 7 ਵਾਰੀ 3 ਥਾਂ ਤੇ ਮਾਰੇ, ਮਾਂ ਦਾ ਹੱਥ ਫੜ ਲਿਆ, ਕਹਿਣ ਲੱਗਿਆ ਮਾਂ ਤੇਰੇ 1-1 ਤਿਹੱਥੜ ਦਾ ਬਦਲਾ ਹੁਣ ਮੈਂ ਲਊਂ। ਪਿਤਾ ਦਾ ਦਾਹ ਸੰਸਕਾਰ ਕਰਕੇ ਕੁਹਾੜਾ ਚੁੱਕ ਲਿਆ ਸੀ, ਜਿੰਨੇ ਛਤਰੀ ਸੀ ਸਾਧ ਸਿੰਘ ਜੀ ਵੱਢ ਵੱਢ ਕੇ ਨਾ ਉਹਨਾਂ ਨੂੰ ਕੁੰਡ ਬਣਾ ਲਿਆ, ਉਹਨਾਂ ਦੀ ਰੱਤ ਨਿਚੋੜ ਕੇ ਉਹਦੇ ਵਿੱਚ ਨਹਾਇਆ ਕਰੇ। 21 ਵਾਰ ਛਤਰੀਆਂ ਤੋਂ ਨਿਹੱਥੀ ਕਰ ਦਿੱਤੀ, ਭੂਮੀ ਛਡਾਈ, ਉਹ ਫੇਰ ਖੋਲਿਆ ਕਰੋ। ਬਾਹਮਣ ਸਾਧ ਸਿੰਘ ਰਾਜ ਕਾਹਨੂੰ ਕਰ ਸਕਦੇ, ਉਹ ਰਾਜ ਫੇਰ ਛਤਰੀ ਖੋਲਿਆ ਕਰਨ। 21 ਵਾਰ ਇਹਨੇ ਨਾਸ਼ ਕੀਤਾ, ਉੱਥੋਂ ਹੀ ਸਾਧ ਸਿੰਘ ਛਿੰਬੇ ਜਾਤੀ ਕੋਈ ਨਹੀਂ ਹੁੰਦੀ, ਜਿਹੜੀ ਛਿੰਬੇ ਹੁੰਦੀ ਹੈ, ਹੁਣ ਗੱਲ ਵੱਧਦੀ ਹੈ, ਮੈਂ ਅੱਗੇ ਸ਼ਬਦ ਦੇ ਅਰਥ ਵਿਚਾਰ ਰਹਿੰਦੀ ਹੈ, ਛਿੰਬੇ ਜਾਤੀ ਕੋਈ ਨਹੀਂ। ਉਹ ਛਤਰੀ ਜਿਹੜੇ ਪਰਸਰਾਮ ਤੋਂ ਡਰਦੇ ਹੋਏ ਇੱਕ ਮੰਦਰ ਦੇ ਵਿੱਚ ਲੁਕ ਗਏ ਸੀ, ਪਿੱਛੋਂ ਆ ਗਿਆ ਪਰਸਰਾਮ, ਉਹਨੂੰ ਪੁਜ਼ਾਰੀ ਨੂੰ ਕਹਿੰਦਾ ਕੌਣ ਹੈ ਅੰਦਰ, ਕਹਿੰਦਾ ਸ਼ੀਪੇ, ਸ਼ੀਪੇ ਦਾ ਅਰਥ ਹੈ ਛਿਪੇ ਹੋਏ, ਵੀ ਤੇ ਤੋਂ ਡਰਦੇ ਹੋਏ ਲੁਕੇ ਹੋਏ ਨੇ। ਉਹਨੇ ਕਿਹਾ ਵੀ ਦੋਨੇ ਗੱਲਾਂ ਰਹਿ ਜਾਣਗੀਆਂ, ਉਹਨੇ ਕਿਹਾ ਵੀ ਸ਼ੀਪੇ ਕੋਈ ਜਾਤੀ ਹੋਊਗੀ ਵੀ ਛਤਰੀ ਨਹੀਂ ਹੈ। ਉੱਥੋਂ ਜਿਹੜੇ ਉਹ ਛਤਰੀ ਲੁਕੇ ਹੋਏ ਸੀ ਉਹਨਾਂ ਨੂੰ ਹੁਣ ਤੱਕ ਛਿੰਬੇ ਕਹੀ ਜਾਂਦੇ, ਹੈ ਛਤਰੀਆਂ ਦੀ ਯਾਦ ਸਾਧ ਸਿੰਘ ਜੀ, ਸ਼ੂਦਰ ਨਹੀਂ ਹੈ, ਸ਼ੂਦਰ ਬਣਾ ਲਏ ਗਏ। ਸੋ ਇਉਂ ਸਾਧ ਸਿੰਘ ਜੀ ਉਹ ਜੋ 21 ਵਾਰ ਛਤਰੀ ਜਿਹੜੇ ਨਾਸ਼ ਕੀਤਾ, ਇਹਨੇ ਹੁਣ 33 ਯੁੱਗ ਦੇ ਅੰਦਰ ਭਗਵਾਨ ਰਾਮ ਜੀ, ਭਗਵਾਨ ਵਿਸ਼ਨੂੰ ਦਾ ਅਵਤਾਰ ਆ ਗਏ। ਇਹ ਭਗਵਾਨ ਵਿਸ਼ਨੂੰ ਦਾ ਅਵਤਾਰ ਰਾਮ ਜੀ, ਇਹ ਵੀ ਛਤਰੀ ਨੇ,
ਤੇ ਜਦੋਂ ਧਨੁਸ਼ ਟੁੱਟਿਆ ਹੁਣ ਪਰਸ਼ੁਰਾਮ ਫੇਰ ਆ ਗਿਆ ਗੁੱਸੇ ਦੇ ਵਿੱਚ, ਕਿਹੜਾ ਛਤਰੀ ਉੱਠ ਖੜਿਆ? ਉਸ ਵੇਲੇ ਭਗਵਾਨ ਰਾਮ ਜੀ ਨੇ ਆ ਇੱਥੇ ਭੱਟ ਉਹ ਗੱਲ ਕਹਿ ਰਿਹਾ, ਫਿਰ ਬੋਲੀ ਚ ਪੰਕਤੀ ਇੱਕ ਵਾਰ,
ਗਾਵੇ ਜਬ ਦਗਨ ਪਰਸਮੇਸ਼ਰ ਕਰ ਕੁਠਾਰ ਰਘੁ ਤੇਜ ਹਰਿਓ।
ਕਿਉਂ ਸਾਹਿਬ ਸਿੰਘ ਜੀ, ਉਹ ਫਿਰ ਕੁਹਾੜਾ ਸੀ ਇਹਦੇ ਕੋਲ, ਕੁਹਾੜੇ ਨਾਲ ਵੱਢਦਾ ਸੀ। ਭਗਵਾਨ ਰਾਮ ਜੀ ਨੇ ਪਰਸਰਾਮ ਦੇ ਚਰਨੀ ਹੱਥ ਲਾ ਕੇ ਉਹਦੀ ਸਾਰੀ ਸ਼ਕਤੀ ਜਿਹੜੀ ਸੀ ਨਾ ਉਹ ਖਿੱਚ ਲਈ, ਤੇ ਖਿੱਚਣ ਦੇ ਨਾਲ ਉਹ ਤੇਜ ਹਰਿਓ ਨਾਸ ਕਰ ਦਿੱਤਾ ਤੇ ਕੁਹਾੜਾ ਡਿੱਗ ਗਿਆ। ਇਉਂ ਛਤਰੀਆਂ ਦਾ ਬਚਾਅ ਕੀਤਾ ਤੇ ਪਰਸਰਾਮ ਸਾਧ ਸਿੰਘ ਜੀ ਇਹਨੂੰ ਰਾਮੇਸ਼ਵਰ, ਰਾਮੇਸ਼ਵਰ ਪਰਸਰਾਮ ਰਾਮ ਦਾ ਅਵਤਾਰ ਹੋਏ ਨੇ, ਤੇ ਇਹ ਜਿਹੜੇ ਸਨ ਗਾਵੇ ਜਮਦਗਨ, ਜਮਦਗਨ ਰਿਸ਼ੀ ਨੇ ਵੀ ਪਰਮੇਸ਼ਵਰ ਦਾ ਜਸ ਗਾਇਆ। ਪਰਮੇਸ਼ਵਰ ਪਰਸ ਰਾਮੇਸ਼ਵਰ ਪਰਸ ਰਾਮ ਜਿਹੜਾ ਰਾਮ ਦਾ ਹੀ ਅਵਤਾਰ ਹਨ, ਤੇ ਕਰ ਕੁਠਾਰ, ਕਰ ਹੱਥਾਂ ਦੇ ਵਿੱਚੋਂ ਕੁਠਾਰ ਕੁਹਾੜਾ, ਇਹ ਸਾਸ ਨੇ ਰਗ ਤੇਜ ਹਰਿਓ, ਰਘੂ ਕੁਲ ਦੇ ਸ਼ਰੋਂ ਰਾਮ ਜੀ ਨੇ ਇਹਦਾ ਤੇਜ ਸਾਰਾ ਨਾਸ ਕਰ ਦਿੱਤਾ ਤੇ ਕੁਹਾੜਾ ਇਸਦਾ ਖੋਲਿਆ ਹੈ, ਡਿੱਗ ਪਿਆ ਹੈ।
ਉਦੋਂ ਆ ਕਰੂਰ ਬਿਰ ਬਿਦਰ ਗੁਣ ਗਾਵੇ ਸਰਵ ਸਰਵਾਤਮ ਜਿਨ ਜਾਣਿਓ।
ਸੋ ਇਹ ਸਾਸ ਜੀ ਜਿਵੇਂ ਪਰਸਰਾਮ ਜਵਦਾਗਰ ਰਿਖੀ ਸਾਰੇ ਵਾਹਿਗੁਰੂ ਦਾ ਗੁਣ ਗਾਉਂਦੇ ਹੈ, ਹੁਣ ਅੱਗੇ ਕਹਿੰਦੇ ਉਦੋ ਅਕਰੂਰ ਬੇਦਰ ਗੁਣ ਗਾਵੈ ਸਰਵਾਤਮ ਜਿਨ ਜਾਣਿਓ। ਤੇ ਇਹ ਸਾਧ ਸਿੰਘ ਜੀ ਉਦੋ ਅਰ ਅਕਰੂਰ, ਕਿਉਂਕਿ ਗੁਰਬਾਣੀ ਦੀ ਜਿਹੜੀ ਕਥਾ ਸਾਧ ਸਿੰਘ ਜੀ, ਇਕੱਲੇ ਗੁਰਬਾਣੀ ਦੇ ਅਰਥ ਜਿਹੜੇ ਨੇ ਉਹਨਾਂ ਦੇ ਨਾਲ ਬਾਤ ਨਹੀਂ ਬਣਦੀ, ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਵੀ ਮੇਰੇ ਸਿੱਖ ਮੇਰੀ ਰਚਨਾ ਸਮਝ ਕੇ ਪੜ੍ਹ ਲਿਆ ਕਰਨਗੇ, ਵਾਕਫੀਅਤ ਵੱਧ ਜਾਊਗੀ, ਨਹੀਂ ਤਾਂ ਅਧੂਰਾ ਰਹਿ ਚੁੱਕਿਆ ਨੇ ਨਾ, ਚਾਰ ਯੁੱਗਾਂ ਦਾ ਇਤਿਹਾਸ ਉਹਦੇ ਵਿੱਚ ਲਿਖਿਆ। ਸੋ ਇਉਂ ਸਾਧ ਸਿੰਘ ਉਹਦੇ ਸਾਰੀਆਂ ਕਹਾਣੀਆਂ ਉਦੋਂ ਅਰ ਅਕਰੂਰ, ਇਹ ਜਿਹੜੇ ਦੋਨੇ ਸੀ ਸਾਧ ਸਿੰਘ ਵਾਸਦੇਵ ਦੇ ਭਰਾ ਸੀ ਛੋਟੇ, ਦੁਆਪਰ ਦੇ ਅੰਦਰ ਭਗਵਾਨ ਕ੍ਰਿਸ਼ਨ ਜੀ ਜਿਸ ਵੰਸ਼ ਵਿੱਚ ਹੋਏ ਹੈ, ਗੁਰਬਾਣੀ 'ਚ ਸ਼ਬਦ ਆਉਂਦਾ ਨਾ ਦੋਏ ਮਾਈ ਦੋਏ ਬਾਪਾ ਕਹੀ ਹੈ ਪੰਡਿਤ ਕਰੋ ਵਿਚਾਰੋ, ਵੀ ਭਗਵਾਨ ਕ੍ਰਿਸ਼ਨ ਦੇ ਦੋ ਮਾਵਾਂ ਸੀ, ਦੋ ਪਿਓ ਸੀ, ਇੱਕ ਮਾਂ ਸੀ ਦੇਵਕੀ ਜੀ ਦੀ ਕੁੱਖ ਤੋਂ ਜਨਮ ਲਿਆ, ਇੱਕ ਮਾਂ ਸੀ ਦਸ਼ੋਧਾ ਜੀ ਨੇ ਪਾਲਿਆ, ਇੱਕ ਬਾਪ ਸੀ ਸਾਧ ਸਿੰਘ ਜੀ ਤੇ ਜਿਸ ਬਾਪ ਦੀ ਅੰਸ਼ ਤੋਂ ਪੈਦਾ ਹੋਏ, ਦੂਸਰਾ ਬਾਪ ਸਾਧ ਸਿੰਘ ਜੀ ਨੰਦ ਹੈ ਜਿਹਨੇ ਪਾਲਣਾ ਕੀਤਾ, ਦਸ਼ੋਧਾ ਤੇ ਨੰਦ ਤੇ ਦੇਵਕੀ ਤੇ ਵਾਸਦੇਵ, ਇਹ ਦੋਨੇ ਸਾਧ ਸਿੰਘ ਜੀ ਦੋ ਮਾਂ ਦੋ ਬਾਪਾਂ, ਜਿਹੜਾ ਵਾਸਦੇਵ ਸੀ ਵਾਸਦੇਵ ਦੇ ਸਾਧ ਸਿੰਘ ਜੀ ਇਹ ਦੋਨੇ ਛੋਟੇ ਭਰਾ ਸੀ, ਅਕਰੂਰ ਵੀ ਅਰ ਉਦੋ, ਫਰਕ ਇੰਨਾ ਹੀ ਸੀ। ਜਿਹੜਾ ਉਦੋ ਸੀ ਇਹ ਤਾਂ ਮਤਰਿਆ ਭਰਾ ਸੀ, ਜਿਹੜਾ ਸੀ ਅਕਰੂਰ ਇਹ ਸਖਾ ਭਰਾ ਸੀ। ਭਗਵਾਨ ਕ੍ਰਿਸ਼ਨ ਦੇ ਉਹ ਕਹੋ ਵੀ ਦੋਨੇ ਚਾਚੇ ਸੀ, ਇੱਕ ਮਤਰੇ ਚਾਚਾ ਸੀ ਇੱਕ ਸਖਾ ਚਾਚਾ ਸੀ। ਹੁਣ ਇੱਥੇ ਭੱਟ ਕਹਿੰਦਾ ਉਦੋ ਅਕਰੂਰ, ਇਹ ਵੀ ਉਹਦੇ ਜਸ ਨੂੰ ਗਾ ਰਿਹਾ, ਵਾਹਿਗੁਰੂ ਦੇ ਜਸ ਨੂੰ। ਉਦੋ ਅਕਰੂਰ ਬੇਦਰ ਗੁਣ ਗਾਵੈ, ਬੇਦਰ ਦਾ ਨਾਂ ਲੈ ਕੇ ਥੋੜੇ ਜਿਹੇ ਵਿਸ਼ੇਸ਼ ਨਾਲ ਕਹਿ ਦਿੱਤਾ ਭੱਟ ਨੇ, ਕਹਿੰਦੇ ਸਰਵਾਤਮ ਜਿਨ ਜਾਣਿਓ। ਬੇਦਰ ਕੈਸਾ ਸੀ? ਇਹਨੇ ਸਰਵਾਤਮ ਸਾਰੀ ਜਗ੍ਹਾ ਆਪਣੇ ਆਤਮ ਸਰੂਪ ਨੂੰ ਬ੍ਰਹਮ ਸਰੂਪ ਨੂੰ ਚਿੰਤਨ ਕਰਕੇ ਵਾਹਿਗੁਰੂ ਦੇ ਗੁਣ ਗਾਏ ਹੈ। ਐਵੇਂ ਨਹੀਂ ਭਗਵਾਨ ਕ੍ਰਿਸ਼ਨ ਦੇ ਘਰ ਚੱਲ ਕੇ ਚਲੇ ਗਏ ਸੀ, ਰਾਜਨ ਕੌਣ ਤੁਮਾਰੇ ਆਵੈ ਐਸੋ ਭਾਉ ਬਿਦਰ ਕੋ ਦੇਖਿਆ, ਉਹ ਗਰੀਬ ਮੋਹੇ ਭਾਵੈ ਹਾਸੀ ਦੇ ਭਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ ਅੰਮ੍ਰਿਤ ਕਰਮੈ ਮਾਨਿਆ, ਖੀਰ ਸਮਾਨ ਸਾਗ ਮੈਂ ਪਾਇਆ ਗੁਣ ਗਾਵਤ ਰਹਿਣ ਬਿਹਾਨੀ, ਕਬੀਰ ਕੋ ਸਵਾਮੀ ਅੰਧ ਵਿਨੋਦੀ, ਕਬੀਰ ਕੋ ਠਾਕਰ ਅੰਧ ਵਿਨੋਦੀ, ਜਾਤ ਨਾ ਕਹੋ ਕੀ ਮਾਨੀ। ਭਾਈ ਗੁਰਦਾਸ ਸਾਹਿਬ ਨੇ ਸਾਧ ਸਿੰਘ ਜੀ ਇਸ ਵਾਰਤਾ ਨੂੰ ਬੜੇ ਰਸਮੀ ਢੰਗ ਦੇ ਨਾਲ ਕਥਨ ਕੀਤਾ, ਰੋ ਵਿਚਾਰ ਸਮਾਂ ਹੁਣ ਥੋੜਾ ਰਹਿੰਦਾ। ਸੋ ਇਉਂ ਸਾਧ ਸੰਗਤ ਸਰਵਾਤਮ ਜਿਨ ਜਾਣਿਓ, ਸਰਬ ਆਤਮ ਸਾਰੀ ਜਗ੍ਹਾ ਆਪਣੇ ਆਤਮ ਸਰੂਪ ਦਾ ਹੀ ਚਿੰਤਨ ਕੀਤਾ ਕਿ ਵਾਹਿਗੁਰੂ ਹੈ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ, ਉਹ ਬਿਦਰ ਵੀ ਉਸ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ।
ਰਾਜ ਜੋਗ ਜਿਨ ਮਾਣਿਓ,
ਕਵੀ ਸਾਧ ਸਿੰਘ ਕਲ ਨਾਮੇ ਕਵੀ ਰਿਗਵੇਦ ਦਾ ਅਵਤਾਰ, ਕਵ ਕਲ ਸੁਜਸ ਗਾਵੋ ਗੁਰੂ ਨਾਨਕ, ਕਹਿੰਦਾ ਹੇ ਭਰਾ ਗੁਰੂ ਨਾਨਕ ਦਾ ਜਸ ਕਰੋ ਤੁਸੀਂ, ਉਹ ਵਾਹਿਗੁਰੂ ਦਾ ਅਵਤਾਰ ਗੁਰੂ ਨਾਨਕ ਸਾਹਿਬ ਹਨ ਜਿਨ੍ਹਾਂ ਦੇ ਜਸ ਨੂੰ ਬਿਦਰ ਨੇ ਗਾਇਆ, ਅਕਰੂਰ ਨੇ ਗਾਇਆ, ਉਦੋਂ ਨੇ ਗਾਇਆ, ਉਹਦਾ ਸਰੂਪ ਉਸ ਨਿਰਾਕਾਰ ਦਾ ਸਰੂਪ ਅਨਕੰਗ ਵਿਦ ਤੇਜ ਅਸਮਨ ਸਾਸਾ ਨਾਨਕਾ, ਅਨਕ ਰਹਿਤ ਪਰਮਾਤਮ ਜੋਈ ਨਾਨਕ ਨਾਮ ਕਹਾਵੈ ਸੋਈ, ਐਸਾ ਜਿਹੜਾ ਉਸ ਵਾਹਿਗੁਰੂ ਦਾ ਜਸ ਕਰੋ। ਰਾਜ ਯੋਗ ਜਿਨ ਮਾਣਿਓ, ਜਿਨ੍ਹਾਂ ਨੇ ਭਗਤੀ ਯੋਗ ਦਾ, ਗਿਆਨ ਯੋਗ ਦਾ, ਗਿਆਨ ਨਾਲ ਜੁੜਨ ਦਾ, ਭਗਤੀ ਨਾਲ ਜੁੜਨ ਦਾ, ਆਪਣੇ ਗੁਰਸਿੱਖਾਂ ਨੂੰ ਵੀ ਆਨੰਦ ਦਿੱਤਾ ਹੈ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਦੋਨੇ ਗੱਲਾਂ ਰਜੋਗੁਣ ਬਿਰਤੀ ਦੇ ਅੰਦਰ ਗ੍ਰਸਥ ਹੈ। ਇਸ ਕਰਕੇ ਰਾਜ ਤੇ ਯੋਗ ਪਰਮਾਤਮਾ ਦੀ ਪਰਮੇਸ਼ਰ ਦੇ ਨਾਲ ਜੁੜਨ ਦਾ ਨਾਮ ਯੋਗਾ ਜਿਤ ਵਿਰਤੀ ਨਿਰੋਧਾ, ਚਿੱਤ ਵਿਰਤੀ ਦਾ ਰੁਕ ਜਾਣਾ, ਵਾਹਿਗੁਰੂ ਵਿੱਚ ਟਿਕ ਜਾਣਾ, ਇਹਦਾ ਨਾਮ ਯੋਗ ਹੈ। ਹੋਰ ਸਾਹ ਸਿੰਘਿਆ ਜਿਹੜਾ ਯੋਗੀ ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ, ਕਮੰਡਲ ਚੱਕੀ ਫਿਰਦੇ ਆ, ਮੋਢੇ ਦੇ ਭਾਰ ਚੱਕੀ ਫਿਰਦੇ ਆ। ਸੰਤੀ ਦੋਹਰਾ ਪੜ੍ਹਦੇ ਹੁੰਦੇ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਦੰਡ ਕਮੰਡਲ ਮੋਢੇ ਭਾਰ, ਯੋਗ ਨਹੀਂ ਕਰਮਾਂ ਦੀ ਮਾਰ। ਕਹਿੰਦੇ ਕਰਮਾਂ ਦੀ ਮਾਰ ਪਈ ਹੋਈ ਹੈ, ਯੋਗ ਨਹੀਂ ਹੈ। ਯੋਗ ਨਾ ਪਾਇਆ ਜੋਤ ਗਵਾਈ, ਕਿਤ ਕਾਰਨ ਸਿਰ ਛਾਈ ਪਾਈ। ਸੋ ਇਉਂ ਸਾਸੀ ਇੱਥੇ ਦੋਸਤ ਬਈਏ ਸਮਾਪਤ ਹੋ ਗਏ ਨੇ, ਸਮਾਂ ਸਮਾਪਤੀ ਤੇ ਪਹੁੰਚ ਗਿਆ। ਗੁਰੂ ਕਿਰਪਾ ਕਰੇ, ਦੋ ਦੋ ਸਵਈਆਂ ਦੀ ਕਥਾ ਹੋ ਰਹੀ ਹੈ। ਭੱਟਾਂ ਦੇ ਸਵਈਏ ਸਾਧ ਸਿੰਘ ਜੀ ਦੇ ਵਿੱਚ ਬੜਾ ਇਤਿਹਾਸਕ ਪੱਖ ਵੀ ਨਾਲ ਆਉਂਦਾ ਹੈ, ਭਾਵੇਂ ਉਹਨਾਂ ਨੂੰ ਟੂਕਾਂ ਦੇ ਨਾਲ ਹੀ ਆਪਾਂ ਉਹਨਾਂ ਵੱਡੀਆਂ ਵੱਡੀਆਂ ਸਾਖੀਆਂ ਵੱਡੇ ਇਤਿਹਾਸ ਨੂੰ ਥੋੜ੍ਹੇ ਥੋੜ੍ਹੇ ਰੂਪ ਦੇ ਅੰਦਰ, ਕਿਉਂਕਿ ਗੁਰਬਾਣੀ 'ਚ ਲੰਮੀਆਂ ਕਹਾਣੀਆਂ ਨਹੀਂ ਨਾ ਪਾਈਆਂ ਜਾਂਦੀਆਂ, ਗੁਰਬਾਣੀ ਦੀ ਕਥਾ ਦੇ ਵਿੱਚ ਲੰਮੀਆਂ ਸਾਖੀਆਂ ਨਹੀਂ ਸੁਣਾਈਆਂ ਜਾਂਦੀਆਂ। ਗੁਰੂ ਕਿਰਪਾ ਕਰੇ, ਆਓ ਇੱਥੇ ਸਮਾਪਤੀ ਹੈ ਜੀ।